ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੁਮਾਣ ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਚਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਬਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣੈ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा मंजी साहिब दीवान अस्थान विखे सतगुरु जी दी अमृत बाणी दा कीर्तन आप जी सरवण कर रहे से। अज जो सतगुरु गुरु ग्रंथ साहिब महाराज जी ने अमृत बचन हुक्म रूप विच बख्शिश कीता है, इस पवित्र अमृत शब्द दे उचारण करता शहीदां दे सरताज सतगुरु गुरु अर्जुन देव महाराज जी ने। आओ ये सारा शब्द पार ब्रह्म परमेश्वर दे चरणा विच बेनती भी है ते मालक दे सन्मुख जाचना भी कीती गई है। हे वाहिगुरु जी, आप सर्ब कला समर्थ हो, सब कुछ भन्नन घड़न जोड़न तोड़न विछोड़न सारी समर्था तुहाडे कोल है, सानू टुटिया होया नू जोड़ लवो। आओ साध संगत जी, इस अमृत बचन दी विचार आपां कर सकीए। सतगुरु गुरु रामदास जी महाराज अपनी रहमत अपनी बख्शिश वरदान कथन और सरोत नू एकाग्रता दी दात बख्शन। आप जितने सतगुरु जी दे दरबार विच हाजिर हो जां देश विदेश अपने घरां च बैठे सतगुरु जी दे इस पावन पवित्र दरबार तो कीर्तन शब्द विचार सरवण कर रहे हो, असीस बख्श दे होए। उचारण करो जी, सतनाम श्री वाहे गुरु जी। फिर उचारण करो साध संगत सारे बोलो, सतनाम श्री वाहे गुरु जी।
सतनाम श्री वाहे गुरु साहिब जी। सोरठ महला पंजवा।
सोरठ सतगुरां जी दा ए राग है और सोरठ राग दे अंदर पंचम सतगुरु धन गुरु अर्जुन देव जी महाराज हजूर ने उचारण कीता है। सतगुरु गुरु अर्जुन देव जी महाराज जिन्हां लिए सी इतिहासक बोल जो धन गुरु अमरदास महाराज जी दी मुबारक रसना तो निकले, असी बड़ी बड़ी ओ बोल दोहराने खां, दोहेता बाणी का बोहे था कि गुरु अर्जुन दे बाणी दे जहाज ने उंज श्री गुरु ग्रंथ साहिब दी पवित्र बाणी च पट साहिबान जी दा एक अमृत बोल है कि गुरु अर्जुन देव इस घोर कलयुग दे समय दे विच ओ जहाज ने जेड़े सारी सृष्टि नू एक खिन दे विच पार उतारन दी समर्था रखदे ने। पट साहिब जी दे बचन ने कलयुग जहाज अर्जुन गुरु सगल सृष्ट लग बे तरो कि धन गुरु अर्जुन देव महाराज ओ जहाज ने जेड़े सृष्टि नू पार करन दी समर्था रखदे ने। आरंभ च तां बेनती कर लगा कि गुरु अर्जुन देव जी ने बड़े परोपकार साडे ते कीते आ। गुरमुखो थोड़ा जिहा, क्योंकि अज सतगुरां दा इस वारी पहला शब्द आया हुक्म च, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ 18 ਸਾਲ ਦੀ ਉਮਰ ਸੀ ਜਦੋਂ ਗੁਰਿਆਈ ਤੇ ਜਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ 43 ਸਾਲ ਦੀ ਉਮਰ ਤੱਕ 25 ਸਾਲ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਰਹੇ ਆ। ਉਹਨਾਂ ਨੇ ਸਾਡੇ ਤੇ ਬੜਾ ਪਰ ਉਪਕਾਰ ਕੀਤਾ। ਮੈਂ ਵਿਸ਼ੇਸ਼ ਸ਼ਬਦ ਦੌਰਾਨ ਲੱਗਾ, ਆਹ ਹਰਿਮੰਦਰ ਸਾਹਿਬ ਉਹਨਾਂ ਦੀ ਦੇਣ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕਨੇ ਖਾਂ, ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਾਡੇ ਤੇ ਅਸੀਸ ਹੈ। ਸਾਧ ਸੰਗਤ, ਗੁਰੂ ਅਰਜੁਨ ਦੇਵ ਨੇ ਸਾਰੀ ਬਾਣੀ ਇਕੱਠੀ ਕੀਤੀ ਤੇ ਉਸ ਬਾਣੀ ਦੇ ਸੰਬੰਧ ਵਿੱਚ ਆਪਣੀ ਰਸਨਾ ਤੋਂ ਬੋਲ ਵੀ ਕਹੇ ਕਿ ਭਾਈ ਗੁਰਸਿੱਖੋ, ਇਹ ਉਹ ਖਜ਼ਾਨਾ ਹੈ ਜੋ ਆਦਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਰਾਮਦਾਸ ਪਿਤਾ ਜੀ ਤੱਕ ਗੁਰੂ ਸਾਹਿਬਾਨਾਂ ਨੇ ਇਕੱਤਰ ਕੀਤਾ, ਉਚਾਰਨ ਕੀਤਾ। ਤੇ ਭਾਈ ਸਿੱਖੋ, ਇਸ ਖਜ਼ਾਨੇ ਦੀ ਕੀਮਤ ਦੁਨੀਆ 'ਚ ਕੋਈ ਨਹੀਂ ਪਾ ਸਕਦਾ। ਕੋਈ ਦੌਲਤ, ਕੋਈ ਪਦਾਰਥ, ਜੜ ਚੇਤਨ, ਕੁਛ ਵੀ ਮਾਇਆ ਇਸ ਸ਼ਬਦ ਦੀ ਕੀਮਤ ਨਹੀਂ ਪਾ ਸਕਦੀ। ਬਸ ਇੱਕ ਕੰਮ ਕਰਿਓ, ਇਸ ਸ਼ਬਦ ਨੂੰ ਪਹਿਲਾਂ ਆਪ ਖਾਇਓ। ਖਰਚਣ ਦੀ ਗੱਲ ਬਾਅਦ 'ਚ ਕਹੀ ਹੈ, ਕਿਉਂਕਿ ਖਰਚਿਆ ਤਾਂ ਜਾਂਦਾ ਹੈ ਜੇ ਕਮਾਇਆ ਜਾਏਗਾ ਤਾਂ। ਉੱਥੇ ਸ਼ਬਦ ਸਤਿਗੁਰੂ ਨੇ ਖਾਵੇਂ ਵਰਤਿਆ ਹੈ ਨਾ, ਇਹਦਾ ਭਾਵ ਅਰਥ ਹੈ ਕਿ ਆਪ ਕਮਾਓ, ਆਪ ਸ਼ਬਦ ਜਪੋ, ਆਪ ਬਾਣੀ ਅਨੁਸਾਰ ਜੀਵਨ ਢਾਲੀਏ। ਜਿਵੇਂ ਕੋਈ ਕਮਾਈ ਕਰਦਾ ਅਤੇ ਬਾਅਦ ਵਿੱਚ ਖਰਚ ਸਕਦਾ, ਬਿਨਾਂ ਕਮਾਈਆਂ ਤੋਂ ਖਰਚ ਨਹੀਂ ਹੁੰਦੇ। ਅਤੇ ਗੁਰਮੁਖੋ, ਸੱਚ ਇਹ ਵੀ ਸ਼ਬਦ ਦੀ ਕਮਾਈ ਤੋਂ ਬਿਨਾਂ ਵੀ ਸ਼ਬਦ ਖਰਚਿਆ ਨਹੀਂ ਜਾ ਸਕਦਾ, ਪਰਪੰਚ ਹੋ ਸਕਦਾ ਹੈ। ਪਰ ਮਹਾਰਾਜ ਜੀ ਨੇ ਕਿਹਾ, ਖੰਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਕੋਈ ਕੀਮਤ ਨਹੀਂ ਇਸ ਬਾਣੀ ਦੀ ਪਿਆਰਿਓ, ਕੋਈ ਇਹਦਾ ਮੁੱਲ ਪਾ ਹੀ ਨਹੀਂ ਸਕਦਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚੈ ਰਲ ਮਿਲ ਭਾਈ, ਰਲ ਮਿਲ ਕੇ ਸੰਗਤੀ ਰੂਪ ਵਿੱਚ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਅਤੇ ਪੰਚਮ ਸਤਿਗੁਰੂ ਜੀ, ਹਰ ਬੰਦਾ ਇਹਨੂੰ ਖਾ ਖਰਚ ਸਕੇਗਾ? ਕਹਿਣ ਲੱਗੇ, ਨਹੀਂ। ਕਹੋ ਨਾਨਕ, ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਖਸ਼ਿਸ਼ ਕੀਤੀ ਜੀ। ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਅਤੇ ਉਸ ਤੋਂ 2 ਸਾਲ ਬਾਅਦ ਹੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਸਬਰ ਨਾਲ ਹਰ ਚੀਜ਼ ਨੂੰ ਅੰਦਰੋਂ ਖੰਡਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਰਾਗ ਸੋਰਠ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ।
ਗਾਈ ਬਹੋੜ ਬੰਦੀ ਛੋੜ।
ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਇਸ ਸ਼ਬਦ ਦੀ ਆਰੰਭਤਾ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਦੇ ਨੇ, ਕਿਉਂਕਿ ਜਿਵੇਂ ਆਪਾਂ ਰੋਜ਼ ਕਥਾ ਵਿਚਾਰ ਕਰਦੇ ਆ ਰਹੇ ਹਾਂ, ਪਹਿਲੇ ਜਿਹੜੇ ਬਚਨ ਨੇ ਉਹਨਾਂ ਦੇ ਅੱਖਰੀ ਅਰਥ ਕਰ ਲਾਂਗੇ ਅਤੇ ਉਸ ਤੋਂ ਬਾਅਦ ਸਮੇਂ ਅਨੁਸਾਰ ਉਹਦੀ ਵਿਆਖਿਆ ਡਿਟੇਲ 'ਚ ਆਪਾਂ ਸਤਿਗੁਰੂ ਦੀ ਸਿਫਤ ਕਰ ਸਕਦੇ ਹਾਂ। ਅੱਜ ਸਾਹਿਬ ਨੇ ਫਰਮਾਇਆ, ਗਈ ਬਹੋੜ ਬੰਦੀ ਛੋੜ। ਗਈ ਬਹੋੜ, ਗਈ ਦਾ ਲਫਜ਼ੀ ਅਰਥ ਹੈ ਜੋ ਚਲੀ ਗਈ ਹੈ, ਪਰ ਇੱਥੇ ਸ਼ਬਦ ਨਹੀਂ ਕਿਹਾ ਕਿਹੜੀ ਚੀਜ਼ ਚਲੀ ਗਈ। ਇਹ ਫਿਰ ਵਿਆਖਿਆਕਾਰ ਟੀਕਾਕਾਰਾਂ ਨੇ, ਕਥਾ ਕਰਨ ਵਾਲਿਆਂ ਗੁਰਮੁਖਾਂ ਨੇ ਆਪਣੀ ਆਪਣੀ ਸੋਝੀ ਦੇ ਮੁਤਾਬਕ ਇਹਦੇ ਅਰਥ ਕੀਤੇ, ਪਰ ਪਹਿਲਾਂ ਅੱਖਰੀ ਅਰਥ ਨੇ ਗਈ ਬਹੋੜ। ਗਈ ਦਾ ਅਰਥ ਹੈ ਜਿਹੜੀ ਚਲੀ ਗਈ ਹੈ, ਜਿਵੇਂ ਆਪਾਂ ਕੋਈ ਚੀਜ਼ ਕਿ ਫਲਾਣੀ ਚੀਜ਼ ਉਹ ਚਲੀ ਗਈ, ਜਿਵੇਂ ਦਾ ਮਤਲਬ ਹੁਣ ਸਾਡੇ ਕੋਲ ਉਹ ਵਸਤੂ ਨਹੀਂ ਰਹੀ। ਅਤੇ ਬਹੋੜ ਦਾ ਲਫਜ਼ੀ ਅਰਥ ਹੁੰਦਾ ਜੀ ਵਾਪਸ ਲੈ ਆਉਣਾ। ਫਿਰ ਅੱਜ ਸੁਣਿਓ, ਜਿਹੜੀ ਚਲੀ ਗਈ ਹੈ, ਸਾਡੇ ਕੋਲ ਹੈ ਹੀ ਨਹੀਂ, ਉਹ ਵਾਪਸ ਆ ਜਾਏ। ਗਈ ਬਹੋੜ, ਇਹਦਾ ਅਰਥ ਹੈ ਹੇ ਪਰਮਾਤਮਾ ਜੀ, ਜਿਹੜੀ ਅਵਸਥਾ, ਫਿਰ ਬੇਨਤੀ ਹੈ, ਜਿਹੜੀ ਅੰਦਰ ਦੀ ਸੁਰਤ, ਜਿਹੜੀ ਅੰਦਰ ਦੀ ਇਕਾਗਰਤਾ, ਜਿਹੜੀ ਨਾਮ ਦੇ ਵਿੱਚ ਜੁੜੀ ਕੋਈ ਪ੍ਰੋਤੀ ਕੋਈ ਸੁਰਤ ਸੀ ਉਹ ਚਲੀ ਗਈ ਅਤੇ ਆਪ ਇੰਨੇ ਸਮਰੱਥ ਹੋ, ਉਸ ਆਤਮਕ ਅਵਸਥਾ ਜਿਹੜੀ ਗਵਾਚ ਗਈ ਚਲੀ ਗਈ ਤੁਸੀਂ ਉਸ ਨੂੰ ਦੁਬਾਰਾ ਫਿਰ ਲੈ ਆਉਂਦੇ ਹੋ। ਫਿਰ ਬੇਨਤੀ ਹੈ ਇਸ ਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਫਿਰ ਜਦੋਂ ਵਿਚਾਰ ਕਰਾਂਗੇ ਜੀ। ਅਖਰੀ ਅਰਥ ਗਈ ਬਹੋੜ, ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ, ਬੰਦੀ ਛੋੜ। ਬੰਦੀ ਦਾ ਅਰਥ ਆਪਾਂ ਸਮਝਦੇ ਹਾਂ ਕਿ ਜਿਹੜੇ ਬੰਧਨਾਂ ਦੇ ਵਿੱਚ ਬੱਝੇ ਹੋਏ ਆ, ਜਿਨ੍ਹਾਂ ਨੂੰ ਸੰਗਲਾਂ ਦੇ ਨਾਲ ਨੂੜਿਆ ਹੋਇਆ ਹੈ। ਬੰਦੀ ਛੋੜ ਦਾ ਅਰਥ ਹੈ ਬੰਧਨਾਂ ਵਿੱਚ ਪਿਆ ਹੋਇਆਂ ਦਾ ਛੁਟਕਾਰਾ ਕਰਾਉਣ ਵਾਲੇ। ਹੁਣ ਇਹ ਫਿਰ ਇਸ ਦੀ ਬੇਨਤੀ, ਚਾਰ ਇਹ ਸ਼ਬਦ ਨੇ, ਗਈ ਬਹੋੜ ਬੰਦੀ ਛੋੜ, ਜਾ ਚੁੱਕੀ ਨੂੰ ਵਾਪਸ ਲਿਆਉਣ ਵਾਲੇ, ਬੰਧਨਾਂ ਵਿੱਚ ਪਿਆ ਹੋਇਆਂ ਦੇ ਬੰਧਨ ਕੱਟ ਕੇ ਬੰਦੀ ਛੋੜ ਹੋ।
ਨਿਰੰਕਾਰ ਦੁਖਦਾਰੀ,
ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਜਿਸ ਦਾ ਕੋਈ ਰੂਪ ਨਹੀਂ, ਜਿਸ ਦਾ ਬਾਰਮੁਖੀ ਕੋਈ ਢਾਂਚਾ ਨਹੀਂ, ਨਿਰੰਕਾਰ ਦੁਖਦਾਰੀ। ਹੇ ਪ੍ਰਭੂ, ਆਪ ਜੀ ਦਾ ਕੋਈ ਆਕਾਰ ਨਹੀਂ। ਜਿਹੜੇ ਆ ਦੁੱਖ ਨੇ, ਦੁਖਦਾਰੀ ਦਾ ਅਰਥ ਕਰਾਂਗੇ ਦੁੱਖਾਂ ਦਾ ਇਲਾਜ ਕਰਨ ਵਾਲੇ। ਇਉਂ ਸ਼ਬਦ ਹੋਰ ਸੌਖੇ ਅਰਥ ਕਰ ਲਈਏ, ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੇ। ਇਹਦਾ ਮਤਲਬ ਅਰਥ ਹੋ ਗਿਆ ਗਈ ਬਹੋੜ, ਜਾ ਚੁੱਕੀ ਅਵਸਥਾ ਨੂੰ ਵਾਪਸ ਲਿਆਉਣ ਵਾਲੇ, ਬੰਦੀ ਛੋੜ, ਬੰਧਨਾਂ ਵਿੱਚ ਪਿਆ ਹੋਇਆ ਨੂੰ ਮੁਕਤ ਕਰਾਉਣ ਵਾਲੇ, ਨਿਰੰਕਾਰ ਦੁੱਖਦਾਰੀ ਜਿਸ ਦਾ ਕੋਈ ਆਕਾਰ ਨਹੀਂ, ਦੁੱਖਾਂ ਦਾ ਇਲਾਜ ਕਰਨ ਵਾਲੇ, ਦੁੱਖਾਂ ਤੋਂ ਖਹਿੜਾ ਛੁਡਾਉਣ ਵਾਲੇ। ਇੱਥੇ ਬੇਨਤੀ ਕੀਤੀ ਜਾ ਰਹੀ ਹੈ, ਅਸੀਂ ਪਹਿਲੇ ਇਸ ਪਦੇ ਦੀਆਂ ਤਿੰਨ ਤੁਕਾਂ ਦੇ ਅਰਥ ਕਰਕੇ ਫਿਰ ਵਿਚਾਰ ਵਿਆਖਿਆ ਸ਼ੁਰੂ ਕਰਾਂਗੇ। ਹੇ ਵਾਹਿਗੁਰੂ ਜੀ, ਇਸ ਕਰਕੇ ਨਹੀਂ ਮੇਰੀ ਅਵਸਥਾ ਵਾਪਸ ਆਉਣੀ ਕਿ ਮੇਰੇ ਕਰਮ ਬੜੇ ਚੰਗੇ ਆ। ਨਾ ਤਾਂ ਮੈਂ ਕੋਈ ਕਰਮ ਚੰਗਾ ਕੀਤਾ, ਨਾ ਮੈਂ ਧਰਮ ਬਾਰੇ ਕੁਝ ਜਾਣਨਾ ਵਾਂ, ਕਰਮ ਧਰਮ ਮੇਰੇ ਪੱਲੇ ਕੁਛ ਵੀ ਨਹੀਂ।
ਲੋਭੀ ਮਾਇਆ ਧਾਰੀ,
ਪਰ ਮੇਰੇ ਅੰਦਰ ਦੀ ਬਿਰਤੀ ਜਿਹੜੀ ਉਹ ਲੋਭੀ ਅੱਤ ਦੀ ਲਾਲਚੀ ਹੈ। ਹਰ ਵਕਤ ਅੰਦਰ ਲਾਲਚ ਦੇ ਫੁਰਨੇ ਉੱਠਦੇ ਪਏ ਆ, ਅਤੇ ਵਾਹਿਗੁਰੂ ਮੇਰੀ ਸੁਰਤ ਨੇ ਮਾਇਆ ਨੂੰ ਧਾਰਨ ਕੀਤਾ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਅੰਦਰ ਦੀ ਅਵਸਥਾ ਲਾਲਚੀ ਹੈ, ਮਾਇਆ ਧਾਰੀ ਹਾਂ, ਕਰਮ ਧਰਮ ਮੈਂ ਕੁਛ ਵੀ ਨਹੀਂ ਕਰ ਰਿਹਾ।
ਨਾਮ ਪਰਿਓ ਭਗਤ ਗੋਬਿੰਦ ਕਾ,
ਨਾਮ ਪਰਿਓ ਭਗਤ ਗੋਬਿੰਦ ਕਾ। ਵਾਹਿਗੁਰੂ ਜੀ ਮੇਰੇ ਅੰਦਰ ਨੂੰ ਤਾਂ ਕੋਈ ਜਾਣਦਾ ਹੀ ਨਹੀਂ। ਦੇਖੋ ਇਹ ਸਤਿਗੁਰੂ ਸਾਡੇ ਲਈ ਅਰਦਾਸ ਕਰ ਰਹੇ ਆ ਜੀ। ਮਹਾਰਾਜ ਕਹਿੰਦੇ ਨੇ ਸਾਡਾ ਨਾਮ ਦੁਨੀਆਂ ਵਿੱਚ ਪੈ ਗਿਆ, ਇਹ ਪ੍ਰਭੂ ਦਾ ਭਗਤ ਹੈ, ਇਹ ਬੜੀ ਬੰਦਗੀ ਕਰਨ ਵਾਲਾ ਹੈ, ਇਹ ਬੜੇ ਉੱਚੇ ਜੀਵਨ ਵਾਲਾ ਹੈ। ਵਾਹਿਗੁਰੂ ਜੀ ਸਾਰੀ ਦੁਨੀਆ ਇਹ ਸ਼ਬਦ ਕਹਿ ਰਹੀ ਹੈ ਕਿ ਇਹ ਗੋਬਿੰਦ, ਗੋਬਿੰਦ ਅਰਥ ਹੁੰਦਾ ਧਰਤੀ ਦਾ ਸਹਾਰਾ। ਅਸੀਂ ਸਿੱਧੇ ਅਰਥ ਪਰਮੇਸ਼ਵਰ ਵਾਹਿਗੁਰੂ ਜੀ ਕਰਨੇ। ਨਾਮ ਪਰਿਓ ਭਗਤ ਗੋਬਿੰਦ ਕਾ, ਇਸ ਸਮਾਜ ਵਿੱਚ, ਇਸ ਸ੍ਰਿਸ਼ਟੀ ਵਿੱਚ ਮੇਰੇ ਨਾਮ ਨਾਲ ਲੋਕ ਇਹ ਸ਼ਬਦ ਜੋੜਨ ਲੱਗ ਪਏ ਨੇ, ਮੈਂ ਖਰ ਜਨ ਹਾਂ, ਮੈਂ ਖਰੀ ਦਾਸ ਹਾਂ, ਮੈਂ ਖਰੀ ਭਗਤ ਹਾਂ, ਮੈਂ ਗੁਰਸਿੱਖ ਹਾਂ, ਮੈਂ ਗੁਰੂ ਦਾ ਖਾਲਸਾ ਹਾਂ। ਵਾਹਿਗੁਰੂ ਪਰ ਅੰਦਰ ਦਾ ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਦਾ ਜੀਵਨ ਕੀ ਹੈ, ਪਰ ਸਾਰਿਆਂ ਵਿੱਚ ਮੇਰੀ ਮਸ਼ਹੂਰੀ ਹੈ ਆਪ ਜੀ ਦਾ ਭਗਤ ਜਾਣ ਕੇ।
ਇਹ ਰਾਖੋ ਪੈਜ ਤੁਮਾਰੀ,
ਹੇ ਵਾਹਿਗੁਰੂ ਜੀ ਹੁਣ ਕਿਰਪਾ ਕਰੋ ਇਸ ਸ਼ਬਦ ਦੀ ਇੱਜ਼ਤ ਰੱਖ ਲਵੋ, ਇਹ ਮਿਹਰ ਕਰੋ ਤੁਸੀਂ ਮੇਰੀ ਇੱਜ਼ਤ ਰੱਖ ਲਓ। ਕਿਹੜੀ ਇੱਜ਼ਤ ਜੀ? ਕਿ ਲੋਕ ਮੈਨੂੰ ਤੇਰਾ ਭਗਤ, ਤੇਰਾ ਸੇਵਕ ਕਹਿ ਰਹੇ ਆ। ਇਹ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਜੀ ਬੇਨਤੀ ਰੂਪ ਦੇ ਵਿੱਚ ਇਸ ਸ਼ਬਦ ਦਾ ਪਹਿਲਾ ਪਦਾ ਜਿਸ ਦੀਆਂ ਤਿੰਨ ਤੁਕਾਂ ਦੇ ਆਪਾਂ ਅਰਥ ਕੀਤੇ ਆ, ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ। ਅੱਗੇ ਵੀ ਜਿਹੜੇ ਜਿਵੇਂ ਤੁਕਾਉਣਗੀਆਂ ਆਪਾਂ ਸਮੇਂ ਅਨੁਸਾਰ ਉਹਦੀ ਵਿਆਖਿਆ ਕਰੀ ਜਾਂਦੇ ਹਾਂ। ਪਹਿਲੀ ਬੇਨਤੀ ਹੈ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪਏ ਤੁਮਾਰੀ। ਸਭ ਤੋਂ ਪਹਿਲੀ ਬੇਨਤੀ ਵੀ ਕਿਹੜੀ ਚੀਜ਼ ਚਲੀ ਜਾਏ ਜਿਹੜੀ ਸਤਿਗੁਰੂ ਵਾਪਸ ਲੈ ਕੇ ਆ ਜਾਂਦੇ ਆ। ਮੈਂ ਅਰਜ਼ ਕੀਤੀ ਜੇ ਇਹਦੇ ਜ਼ਿਆਦਾਤਰ ਅਰਥ ਗੁਰਮੁਖ ਟੀਕਾਕਾਰਾਂ ਨੇ ਇਹ ਹੀ ਕੀਤੇ ਆ ਕਿ ਜਿਹੜੀ ਆਤਮਕ ਅਵਸਥਾ ਗਵਾਚ ਜਾਏ, ਜਿਹੜੇ ਅੰਦਰ ਦੀ ਅਵਸਥਾ ਕਿਤੇ ਸਮੇਂ ਦੇ ਨਾਲ ਅਲੋਪ ਹੋ ਜਾਏ, ਪਾਰ ਬ੍ਰਹਮ ਪਰਮੇਸ਼ਵਰ ਜੀ ਉਸ ਅਵਸਥਾ ਨੂੰ ਵੀ ਵਾਪਸ ਲੈ ਆਉਂਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸੱਚੀ ਮੁੱਚੀ ਇਹ ਅਰਥ ਬੜੇ ਕਮਾਲ ਦੇ ਢੁੱਕਦੇ ਆ। ਜਿੰਨੇ ਵੀ ਸੰਸਾਰ ਦੇ ਵਿੱਚ ਇਨਸਾਨ ਨੇ, ਮੈਂ ਲਫ਼ਜ਼ ਇਕੱਲੇ ਸਿੱਖ ਨਹੀਂ ਵਰਤ ਰਿਹਾ, ਜਿਨ੍ਹਾਂ ਨੂੰ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਇਹ ਚੋਲਾ ਦਿੱਤਾ, ਸਰੀਰ ਦਿੱਤਾ, ਹਰ ਬੰਦਾ ਜਿਹੜਾ ਆਪਣੇ ਜਨਮ ਤੋਂ ਪਹਿਲਾਂ ਕਿਸੇ ਅਮੋਲਕ ਵਸਤੂ ਨਾਲ ਜੁੜਿਆ ਹੋਇਆ ਸੀ। ਫਿਰ ਬੇਨਤੀ ਸੁਣਿਓ, ਸਿਰਫ ਦੋ ਸ਼ਬਦ ਨੇ, ਗਈ ਬਹੋੜ। ਉਹ ਕੀ ਚੀਜ਼ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਿ ਜਿਹੜਾ ਸਾਡਾ ਇਹ ਜਿਹਨੂੰ ਆਪਾਂ ਸਰੀਰ ਜਦੋਂ ਬਣ ਰਿਹਾ ਸੀ, ਜਿਹੜੀ ਜੀਵ ਆਤਮਾ ਕਹਿ ਲਓ ਸਾਡਾ ਅੰਦਰ ਜਿਹੜਾ ਹੈ, ਇਹ ਜਿੰਦਾ ਸੀ ਕੇਵਲ ਪਰਮਾਤਮਾ ਦੇ ਸਿਮਰਨ ਦੇ ਧਿਆਨ ਦੇ ਵਿੱਚ, ਉਸ ਅੱਗ ਵਿੱਚ ਸੀ। ਅਤੇ ਅੱਗ ਵਿੱਚ ਹੋਣ ਦੇ ਬਾਵਜੂਦ, ਪਾਣੀ ਦੇ ਇੱਕ ਬਲੈਡਰ ਵਿੱਚ ਹੋਣ ਦੇ ਬਾਵਜੂਦ, ਸੱਚ ਇਹ ਵੇ ਕਿ ਇਹਦੇ ਅੰਦਰ ਦੀ ਸੁਰਤ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ 'ਚ ਕਹੋ, ਸ਼ਬਦ 'ਚ ਕਹੋ, ਸਿਮਰਨ 'ਚ ਕਹੋ, ਉਹ ਪਰਮ ਸੱਤ ਦੇ ਨਾਲ ਇਹਦੀ ਸੁਰਤ ਜੁੜੀ ਹੋਈ ਸੀ। ਪਿਆਰਿਓ, ਉਹ ਬੜੀ ਕੀਮਤੀ ਵਸਤੂ ਸੀ ਇਨਸਾਨ ਦੇ ਕੋਲ। ਥੋੜ੍ਹਾ ਜਿਹਾ ਇਸ ਨੂੰ ਗਈ ਬਹੋੜ ਦੇ ਅਰਥ ਕਰਨ ਲਈ ਮਹਾਰਾਜ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਕਿ ਉਹ ਕਿਹੜੀ ਚੀਜ਼ ਸੀ ਜੀ? ਪਹਿਲਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ। ਸਿਰ ਫਿਰ ਧਿਆਨ ਦਿਆ ਜੇ ਗੁਰਮੁਖੋ, ਮੈਂ ਗੱਲ ਵਾਰ ਵਾਰ ਦੁਹਰਾ ਰਿਹਾ, ਗਈ ਬਹੋੜ ਕੀ ਹੈ? ਅਤੇ ਇਹਦਾ ਮਤਲਬ ਇਹ ਨਹੀਂ ਕਿ ਜੋ ਅਰਥ ਵਿਆਖਿਆ ਆਪਾਂ ਕਰਨ ਲੱਗੇ ਹਾਂ ਆਖਰੀ ਸੱਚ ਇਹ ਵੇ, ਜਿੰਨੀ ਕੁ ਸੋਝੀ ਦਾਤੇ ਦਿੱਤੀ ਅਤੇ ਮਾਨਸੀ ਉਹ ਕਿਵੇਂ ਚਲੀ ਗਈ ਜੀ? ਜਿਹਨੂੰ ਕਹਿ ਰਹੇ ਨੇ ਵਾਪਸ ਆ ਜਾਏ, ਉਹ ਅਵਸਥਾ ਸੀ ਪਹਿਲਾ ਪੈਰ ਸਾਡੀ ਜ਼ਿੰਦਗੀ ਦਾ, ਜਦੋਂ ਜੀਵ ਦਾ ਮਾਤਾ ਦੇ ਉਦਰ ਵਿੱਚ ਨਿਵਾਸ ਹੈ। ਮੈਂ ਉੱਥੇ ਲਫ਼ਜ਼ ਜੀਵ ਵਰਤ ਰਿਹਾ, ਗੁਰੂ ਸਾਹਿਬ ਜੀ ਨੇ ਵੀ ਬਣਜਾਰਾ ਮਿੱਤਰ ਕਿਹਾ। ਉਹਦਾ ਬਾਹਰਮੁਖੀ ਆ ਕੇ ਫਿਰਕਾ ਕੀ ਬਣ ਗਿਆ, ਧਰਮ ਕੀ ਬਣ ਗਿਆ, ਕਿ ਉਹਦੀ ਆਸਥਾ, ਉਹਦਾ ਭਰੋਸਾ ਕੀ ਬਣ ਗਿਆ? ਪਰ ਜਨਮ ਤੋਂ ਪਹਿਲਾਂ ਤਾਂ ਸਭ ਨਾਲ ਖੇਡ ਇੱਕੋ ਜਿਹੀ ਵਾਪਰੀਏ ਨਾ। ਪਹਿਲਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਉਹਦੇ ਹੁਕਮ ਦੇ ਨਾਲ ਮਾਤਾ ਦੇ ਗਰਭ ਵਿੱਚ ਤੇਰਾ ਵਾਸ ਹੋ ਗਿਆ। ਉੱਥੇ ਇੱਕ ਬੜੀ ਕੀਮਤੀ ਚੀਜ਼ ਸੀ, ਉਹ ਮੈਂ ਸ਼ਬਦ ਚਲੋ ਚੀਜ਼ ਵਰਤ ਰਿਹਾ, ਪਦਾਰਥ ਕਹਿ ਲਓ, ਸੁਰਤ ਕਹਿ ਲਓ। ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਹਦੇ ਲਈ ਜਾਚਨਾ ਹੈ ਵਾਪਸ ਆ ਜਾਓ, ਅਵਸਥਾ ਉਹ ਸੁਰਤ, ਉਹ ਧਿਆਨ, ਉਹ ਅਰਦਾਸ ਮਿਲ ਜਾਏ। ਪਹਿਲਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਵ ਲਾਗਾ। ਫਿਰ ਬੇਨਤੀ ਸੁਣਿਓ, ਜਿਹੜੀ ਚਲੀ ਗਈ ਉਹ ਧਿਆਨ ਜਿਹੜਾ ਸੀ, ਉਹ ਪਰਮ ਸੱਤ ਨਾਲ ਜਿਹੜੀ ਲਿਵ ਜੁੜੀ ਸੀ, ਜਿਹੜੀ ਵਾਹਿਗੁਰੂ ਜੀ ਦੇ ਨਾਲ ਲਗਾਤਾਰ ਸੰਪਰਕ ਬਣਿਆ ਸੀ। ਕਿਉਂਕਿ ਜਿਵੇਂ ਆਪਾਂ ਨੂੰ ਆਹ ਦੋ ਚਾਰ ਘੜੀਆਂ ਸਵਾਸ ਨਾ ਆਉਣ, ਚਲੋ ਮੈਂ ਘੜੀ ਸ਼ਬਦ ਵਰਤ ਰਿਹਾ, ਕਿ ਬੰਦੇ ਦੀ ਮੌਤ ਹੋ ਜਾਂਦੀ ਹੈ, ਮਾਤਾ ਦੇ ਉਦਰ ਵਿੱਚ ਨਿਰੰਤਰਤਾ ਸੀ। ਜੇ ਇੱਕ ਖਿੰਨ ਵੀ ਇਸ ਜੀਵ ਦੀ ਲਿਵ ਟੁੱਟਦੀ ਤਾਂ ਲਿਵ ਟੁੱਟਣਾ ਇਹਦੇ ਵਜੂਦ ਦਾ ਨਸ਼ਟ ਹੋ ਜਾਣਾ ਸੀ। ਮਹਾਰਾਜ ਕਹਿੰਦੇ ਉੱਥੇ ਨਿਰੰਤਰ ਸਾਡੀ ਜਿਹੜਾ ਧਿਆਨ ਹੈ ਉਹ ਪਰਮੇਸ਼ਵਰ ਦੇ ਵਿੱਚ ਜੁੜਿਆ ਹੋਇਆ ਹੈ। ਪਹਿਲਾ ਪੈਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੈ ਪਾਸ, ਕਹੋ ਨਾਨਕ ਪ੍ਰਾਣੀ ਪਹਿਲੈ ਪੈਰੈ ਹੁਕਮ ਭਇਆ ਗਰਭਾਸ। ਹੁਣ ਇੱਥੇ ਮਨ 'ਚ ਆਵੇਗਾ ਵੀ ਇੱਥੇ ਤਾਂ ਕੁਝ ਗਿਆ ਹੀ ਨਹੀਂ, ਪਰ ਮੈਂ ਬੇਨਤੀ ਤਾਂ ਕਰ ਰਿਹਾ ਵੀ ਉਹ ਅਵਸਥਾ ਜਿਹੜੀ ਜਨਮ ਤੋਂ ਪਹਿਲਾਂ ਵੀ ਸੀ। ਇਸੇ ਕਰਕੇ ਮਹਾਰਾਜ ਨੇ ਫਿਰ ਦੂਜੇ ਪੈਰ 'ਚ ਲਿਖਿਆ ਕਿ ਦੂਜੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਿਹੜਾ ਧਿਆਨ ਵਿਸਰ ਗਿਆ ਉਹ ਗਈ, ਉਹ ਸੁਰਤ ਜਿਹੜੀ ਜੁੜੀ ਹੋਈ ਸੀ ਜਦੋਂ ਟੁੱਟ ਗਈ ਅਵਸਥਾ ਗਈ। ਮਹਾਰਾਜ ਕਹਿੰਦੇ ਦੂਜੇ ਪੈਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸ ਦਾ ਘਰ ਕਾਨ। ਜਿਵੇਂ ਜਸ਼ੋਦਾ ਜੀ ਕ੍ਰਿਸ਼ਨ ਨੂੰ ਨਚਾ ਰਹੇ ਨੇ, ਇਸੇ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਨਚਾਰੀ। ਮੇਰੀ ਬੇਨਤੀ, ਉਹ ਧਿਆਨ ਦੀ ਜਿਹੜੀ ਕਿਰਪਾ ਸੀ ਇਹਨੂੰ ਥੋੜ੍ਹਾ ਜਿਹਾ ਹੋਰ, ਭਾਈ ਸਾਹਿਬ ਨੇ ਤਾਂ ਹੋਰ ਵੀ ਇਹਦਾ ਖੁਲਾਸਾ ਬੜਾ ਵਧੀਆ ਕਰਤਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ। ਉਹ ਕਹਿੰਦੇ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਨਾ, ਮਨੁੱਖ ਮੇਲ ਫੀਮੇਲ ਕੋਈ ਇਸਤਰੀ ਪੁਰਸ਼ ਕੋਈ ਜਾਮਾ ਮਿਲੇ, ਆਪਾਂ ਸਾਰੇ ਜਾਣਦੇ ਹਾਂ ਬੱਚਾ ਜਨਮ ਤੋਂ ਬਾਅਦ ਇਹ ਰੋਂਦਾ ਹੈ। ਮੈਂ ਤਾਂ ਬੇਨਤੀ ਕਰ ਰਿਹਾ, ਕਿਹੜੀ ਚੀਜ਼ ਗਵਾਚ ਗਈ ਜਿਹੜੀ ਰੱਬ ਦੁਬਾਰਾ ਲੈ ਆਉਂਦਾ ਹੈ? ਗਈ ਬਹੌੜ, ਅਸੀਂ ਬਾਰਮੁਖੀ ਵੀ ਅਰਥ ਦੇ ਕਰਾਂਗੇ। ਹੁਣ ਉਸ ਵਕਤ ਬੱਚੇ ਦਾ ਜਦੋਂ ਜਨਮ ਹੁੰਦਾ, ਆਪ ਸਭ ਨੂੰ ਪਤਾ ਹੈ ਕਿ ਬੱਚੇ ਦੀ ਤੰਦਰੁਸਤੀ ਦਾ ਪੈਮਾਨਾ ਕਹਿ ਲਓ ਇਹ ਹੈ ਕਿ ਜਨਮ ਤੋਂ ਬਾਅਦ ਜਾਂ ਜਨਮ ਵੇਲੇ ਬੱਚਾ ਰੋਂਦਾ ਹੈ। ਜੇ ਬੱਚਾ ਨਾ ਰੋਏ, ਡਾਕਟਰ ਨਰਸ ਦਾਈ ਉਹ ਸੋਚਦੀ ਬੱਚਾ ਤੰਦਰੁਸਤ ਤਾਂ ਹੈ, ਇਹ ਰੋਇਆ ਕਿਉਂ ਨਹੀਂ? ਸੱਚੀ ਮੁੱਚ ਉਹਨੂੰ ਰਵਾਇਆ ਵੀ ਜਾਂਦਾ। ਜਦੋਂ ਬੱਚਾ ਜਨਮ ਵੇਲੇ ਰੋਂਦਾ ਹੈ ਤਾਂ ਅਸੀਂ ਜਿਹੜੇ ਸੰਸਾਰੀ ਲੋਕ ਹਾਂ ਉਸ ਨੂੰ ਰੋਣਾ ਸੁਣ ਕੇ ਅਸੀਂ ਹੱਸਣ ਲੱਗ ਪੈਂਦੇ ਹਾਂ। ਬੜੀ ਵਿਪਰੀਤ ਜੀ ਖੇਡ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਬੜੀ ਵਾਰੀ ਆਪ ਜੀ ਨੇ ਇੱਥੇ ਗੁਰਮੁਖਾਂ ਤੋਂ ਸਰਵਣ ਕੀਤਾ ਹੋਣਾ। ਬੱਚਾ ਰੋ ਰਿਹਾ ਹੈ ਅਤੇ ਕੋਲ ਪਰਿਵਾਰ ਦਾਦੀ ਦਾਦਾ ਨਾਨੀ ਨਾਨਾ ਜਿੰਨੇ ਬਾਕੀ ਜੀ ਨੇ ਪਰਿਵਾਰ ਦੇ ਉਹ ਹੱਸਦੇ ਪਏ ਆ। ਭਾਈ ਸਾਹਿਬ ਕਹਿੰਦੇ ਆ ਭਾਈ ਇਹਦੇ ਰੋਣ ਨਾਲ ਤੁਸੀਂ ਹੱਸ ਪਏ ਅਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਪਏ, ਵਧਾਈ ਹੋਵੇ ਜੀ, ਮੁਬਾਰਕਾਂ ਹੋਣ ਜੀ। ਕਹਿਣ ਲੱਗੇ ਘੱਟੋ ਘੱਟ ਉਹਦੇ ਤੋਂ ਤਾਂ ਪੁੱਛ ਲਓ ਜਿਹੜਾ ਰੋ ਰਿਹਾ ਇਹਨੂੰ ਕੀ ਮੁਸ਼ਕਲ ਹੋ ਗਈ, ਕਿਉਂਕਿ ਇਹਦਾ ਜਨਮ ਹੋਇਆ, ਇਹ ਕਿਉਂ ਰੋ ਰਿਹਾ? ਅੱਗੋਂ ਫਿਰ ਭਾਈ ਸਾਹਿਬ ਨੇ ਆਪੇ ਉੱਤਰ ਦਿੱਤਾ, ਕਹਿਣ ਲੱਗੇ ਸੰਸਾਰ ਦੇ ਲੋਕੋ, ਆਪਾਂ ਖਾਸਨੇ ਆ ਵਧਾਈਆਂ ਦਿੰਦੇ ਹਾਂ, ਬੱਚੇ ਦਾ ਜਨਮ ਹੋਇਆ ਉਹ ਇਸ ਕਰਕੇ ਰੋ ਰਿਹਾ ਕਿ ਪਰਮਾਤਮਾ ਭਾਵੇਂ ਮੈਂ ਮਾਂ ਦੇ ਉਧਰ ਵੀ ਸਾਂ, ਪੁੱਠਾ ਲਟਕਿਆ ਸਾਂ, ਅੱਗ ਵੀ ਸਾਂ, ਪਾਣੀ ਵੀ ਸਾਂ, ਪਰ ਘੱਟੋ ਘੱਟ ਤੇਰੀ ਲੇਵ, ਤੇਰਾ ਧਿਆਨ, ਤੇਰਾ ਸਿਮਰਨ ਮੇਰੇ ਧੁਰ ਅੰਦਰ ਨਿਰੰਤਰ ਚੱਲਦਾ ਸੀ। ਅੱਜ ਤਾਂ ਰੋਨਾ ਪਿਆ, ਅੱਜ ਦੀ ਗੁਆਚੀ ਹੋਈ ਅਵਸਥਾ ਪਤਾ ਨਹੀਂ ਦੁਬਾਰਾ ਨਸੀਬ ਹੋਣੀ ਹੈ ਕਿ ਨਹੀਂ। ਮੈਂ ਤਾਂ ਬੇਨਤੀ ਕੀਤੀ, ਗਈ ਬਹੌੜ ਦਾ ਅਰਥ ਬਹੁਤ ਗਹਿਰਾ ਹੈ ਭਾਈ। ਗਵਾਇਕ ਹੈ ਉਹ ਗਵਾ ਬੈਠਾ ਰਤਨ, ਗਈ ਬਹੌੜ ਉਹ ਚਲੀ ਗਈ ਅਵਸਥਾ, ਰੋਵੇ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ। ਉਹ ਪਿਆਰਿਓ ਜਦੋਂ ਉਹ ਅਵਸਥਾ ਚਲੀ ਗਈ ਉਹ ਰੋਵੇ ਦੁੱਖ ਆਪਣਾ ਖਾਸਸ ਗਾਵੇ ਸਾਂ ਪਰਿਵਾਰਾਂ, ਉਹ ਆਪਣਾ ਦੁੱਖ ਰੋ ਰਿਹਾ ਕਿ ਮੇਰਾ ਕੀਮਤੀ ਖਜ਼ਾਨਾ ਗਵਾਚ ਗਿਆ ਅਤੇ ਸੰਸਾਰ ਜਿਹੜਾ ਉਹ ਵਧਾਈਆਂ ਦੇ ਰਿਹਾ ਹੈ। ਮੇਰੇ ਕਹਿਣ ਤੋਂ ਮੁਰਾਦ ਉਹ ਸੁਰਤ ਉਹ ਅਵਸਥਾ ਜਿਹੜੀ ਗਵਾਚ ਜਾਏ, ਵਾਹਿਗੁਰੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰੀਏ ਤੁਸੀਂ ਗਵਾਚੀ ਹੋਈ ਅਵਸਥਾ ਵੀ ਦੁਬਾਰਾ ਲੈ ਆਉਂਦੇ ਹੋ। ਉਹ ਸੁਰਤ ਦੀ ਇਕਾਗਰਤਾ ਦੋ ਬਚਨ ਜੀ ਹੋਰ ਲੈ ਲੈਂਦੇ। ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਇੱਕ ਸ਼ਲੋਕ ਦਾ ਨੰਬਰ ਹੈ 153 ਅਤੇ ਇੱਕ ਹੈ 163। ਉਹ ਸ਼ਲੋਕ ਨੇ ਉਹਦੇ ਵਿੱਚ ਉਹਨਾਂ ਦਾ ਇੱਕ ਬਚਨ ਤਾਂ ਹੈ, ਕਬੀਰ ਜੈਸੀ ਉਪਜੀ ਪੇੜ 'ਤੇ ਗਈ ਬਹੌੜ ਮੈਂ ਅਰਜ਼ ਕਰਨ ਲੱਗਾ। ਇਹਦੇ ਦੋ ਤਰੀਕਿਆਂ ਨਾਲ ਅਰਥ ਕੀਤੇ ਨੇ ਗੁਰਮੁਖ ਵਿਦਵਾਨਾਂ ਨੇ। ਜਦੋਂ ਰੁੱਖ ਜ਼ਮੀਨ 'ਚੋਂ ਨਿਕਲਦਾ ਹੈ, ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਿਭ ਗਏ ਔੜ, ਹੀਰਾ ਕਿਸਕਾ ਬਾਪੜਾ ਰਤ ਪੂਜਾ ਨ ਰਤਨ ਕਰੋੜ। ਇਸ ਨੂੰ ਥੋੜ੍ਹਾ ਜਿਹਾ ਬੇਨਤੀ ਨੂੰ ਸੁਣਿਓ, ਅਖਰੀ ਅਰਥ ਗੁਰਮੁਖ ਵਿਦਵਾਨ ਇਹ ਕਰਦੇ ਆ ਕਿ ਜਦੋਂ ਇੱਕ ਬੀਜ ਵਿੱਚੋਂ ਅੰਕੁਰ ਨਿਕਲਦਾ ਹੈ, ਅਸੀਂ ਇਸ ਸ਼ਲੋਕ ਦੇ ਅਰਥ ਕਰ ਰਹੇ ਹਾਂ, ਅਤੇ ਉਹ ਆਪ ਜੀ ਦੇਖਦੇ ਹੋ ਉਹ ਰੁੱਖ ਜਦੋਂ ਬਣਨਾ ਸ਼ੁਰੂ ਕਰਦਾ ਅਤੇ ਕਿੰਨਾ ਉਹ ਕੋਮਲ ਹੁੰਦਾ, ਉਹਦੇ ਪੱਤੇ ਬੜੇ ਕੋਮਲ ਨੇ, ਉਹਦਾ ਰੰਗ ਬੜਾ ਚੰਗਾ ਲੱਗਦਾ, ਉਹ ਜਿਹੜੇ ਪਾਸੇ ਝੁਕਾਓ ਇੰਨਾ ਉਹ ਲਚਕੀਲਾ ਹੈ, ਖੱਬੇ ਸੱਜੇ ਦੀਵਾਂ ਉੱਚਾ ਜਿੱਧਰ ਝੁਕਾਓ ਉਹ ਨਿੱਕਾ ਜਿਹਾ ਪੇਡਾ ਉੱਧਰ ਝੁਕ ਜਾਂਦਾ। ਇੱਕ ਤਾਂ ਅਰਥ ਗੁਰਮੁਖਾਂ ਇਹ ਕੀਤੇ ਕਿ ਜਿਵੇਂ ਇੱਕ ਰੁੱਖ ਦੀ ਸ਼ੁਰੂਆਤ ਵੇਲੇ ਲਚਕੀਲਾਪਨ, ਨਿਮਰਤਾ, ਤਰੋ ਤਾਜ਼ਗੀ ਹੈ, ਜੇ ਇਸੇ ਤਰ੍ਹਾਂ ਤਰੋ ਤਾਜ਼ਗੀ ਰਹਿੰਦੀ ਮਰਦੇ ਦਮ ਤੱਕ, ਸੱਚ ਇਹ ਵੇ ਕਿ ਬੰਦੇ ਦੀ ਕੀਮਤ ਰਤਨਾਂ ਅਤੇ ਹੀਰਿਆਂ ਨਾਲ ਵੀ ਨਹੀਂ ਸੀ ਪੈ ਸਕਣੀ। ਸਿੱਧੇ ਅਰਥ ਇਹ ਕੀਤੇ ਗਏ। ਪਰ ਮੈਂ ਜਦੋਂ ਸਵੇਰੇ ਸਤਿਗੁਰਾਂ ਨੇ ਬਚਨ ਕੀਤਾ, ਮਨ 'ਚ ਸ਼ਲੋਕ ਆਇਆ, ਇਹਦੇ ਅਰਥ ਥੋੜ੍ਹਾ ਜਿਹਾ ਧਿਆਨ ਦੇ ਕੇ ਆਪ ਜੀ ਸੁਣਿਓ ਗੁਰਮੁਖੋ, ਕਿਉਂਕਿ ਜੇ ਰੁੱਖ ਦੇ ਅਰਥ ਵੀ ਲਈਏ, ਇੱਕ ਤਾਂ ਬਾਰਮੁਖੀ ਅਰਥ ਕਰ ਰਹੇ ਹਾਂ, ਜੇ ਪੇੜ ਰਤਨ ਹੀਰਾ ਇਹ ਬਾਰਮੁਖੀ ਅਰਥ ਕਰਨੇ ਪੈਣਗੇ। ਹੁਣ ਜਦੋਂ ਇਹ ਰੁੱਖ ਨਿਕਲਦਾ ਬਣਦਾ ਹੈ ਪੇਡਾ, ਅਰਜ਼ ਕੀਤੀ ਉਹਦੇ ਪੱਤੇ ਕਿੰਨੇ ਕੋਮਲ ਨੇ, ਆਪ ਜੀ ਦੇਖਿਓ ਇੰਨੇ ਸੋਹਣੇ ਲੱਗਦੇ ਨੇ ਅੱਖਾਂ ਨੂੰ, ਪਰ ਸਮਾਂ ਪਾ ਕੇ ਉਹ ਪੱਤੇ ਜਿਹੜੋ ਅੱਤ ਦੇ ਖਰੇ ਹੋ ਜਾਂਦੇ ਆ, ਜਿਹੜੀ ਕੋਮਲਤਾ ਉਹਨਾਂ ਦੇ ਜਨਮ ਵੇਲੇ ਨਾ, ਕੁਝ ਮਹੀਨਿਆਂ ਤੋਂ ਬਾਅਦ ਪੱਤਿਆਂ ਕੋਲ ਉਹ ਕੋਮਲਤਾ ਨਹੀਂ ਰਹਿੰਦੀ, ਉਹ ਖਰਵੇ ਜਿਹੇ ਹੋ ਜਾਂਦੇ ਆ ਜੀ, ਹੈ ਹਰੇ ਕਹਿਣ ਪਰ ਉਹ ਖਰਵੇ ਹੋ ਗਏ। ਹੁਣ ਉਹੀ ਪੱਤਾ ਕੋਈ ਸਮੇਂ ਦੇ ਬਾਅਦ ਰੰਗ ਬਦਲਦਾ ਹੈ ਅਤੇ ਪੀਲਾ ਹੋ ਕੇ ਪਾਣੀ ਨਾਲੋਂ ਟੁੱਟ ਜਾਂਦਾ। ਇਹਦਾ ਮਤਲਬ ਇੱਕ ਗੁਰਮੁਖ ਅਰਥ ਇਹ ਕਰਦੇ ਆ ਕਿ ਜਦੋਂ ਬੰਦਾ ਕਿਸੇ ਚੀਜ਼ ਨੂੰ ਸਭ ਤੋਂ ਪਹਿਲਾਂ ਮਿਲਦਾ ਹੈ ਨਾ ਜੀ, ਸੱਚੀ ਇਵੇਂ ਪਰਮਾਤਮਾ ਵਾਲੇ ਪਾਸੇ ਵੀ ਸੰਸਾਰੀ ਤੌਰ 'ਤੇ ਇੰਨਾ ਇਮੋਸ਼ਨਲ ਹੋ ਕੇ ਮਿਲਦਾ, ਪੁੱਛੋ ਕੁਝ ਨਾ, ਅੱਖਾਂ ਭਿੱਜੀਆਂ ਨੇ, ਹਟਕੋਰੇ ਲੈਂਦਾ ਹੈ, ਪਰ ਕੁਝ ਦਿਨਾਂ ਤੋਂ ਬਾਅਦ ਮਾਇਆ ਵੀ ਸੁਰਤ ਜਦੋਂ ਖਚਤ ਹੁੰਦੀ ਹੈ ਮਾਇਆ 'ਚ, ਉਹੀ ਜਿਹੜਾ ਨਾਮ ਲੈਂਦਿਆਂ ਖਟਕੋਰੇ ਭਰਦਾ ਸੀ, ਐਸਤਾ ਐਸਤਾ ਉਹਦੇ ਗਲੇ ਤੋਂ ਬਾਹਰ ਹੀ ਕੇਵਲ ਨਾਮ ਰਹਿ ਜਾਂਦਾ, ਅੰਦਰ ਕੋਈ ਅਸਰ ਹੀ ਨਹੀਂ ਹੁੰਦਾ। ਹੁਣ ਜਿਹੜੀ ਅਵਸਥਾ ਪਹਿਲਾਂ ਸੀ ਜਦੋਂ ਸ਼ੁਰੂਆਤ ਹੋਈ, ਉਹ ਅਵਸਥਾ ਸਮਾਂ ਪਾ ਕੇ ਬੰਦਿਆਂ ਦੀ ਚਲੀ ਗਈ। ਹਾਂ, ਹੁਲਾਰਾ ਜ਼ਰੂਰ ਮਿਲਿਆ, ਨੇਤਰ ਭਿੱਜੇ, ਬਾਣੀ 'ਚ ਮਨ ਲੱਗਾ, ਚਿੱਤ ਨੇ ਕਿਹਾ ਬਸ ਨਾਮ ਤੋਂ ਬਿਨਾਂ ਕੁਛ ਨਹੀਂ। ਪਿਆਰਿਓ, ਉਹ ਲਚਕੀਲਾਪਣ, ਉਹ ਕੋਮਲਤਾ ਜਦੋਂ ਬਾਹਰ ਮੁਖੀ ਸਮੇਂ ਨੇ ਪ੍ਰਭਾਵ ਪਾਇਆ, ਜਿਵੇਂ ਪੱਤਾ ਕੋਮਲ ਤੋਂ ਖਰਵਾ ਹੋ ਜਾਂਦਾ, ਉਹੀ ਬੰਦਾ ਫਿਰ ਰੱਬ ਦੀ ਗੱਲ ਤਾਂ ਕਰਦਾ ਪਰ ਅੰਦਰੋਂ ਖਰਵਾ ਜਿਹਾ ਹੋਇਆ ਬੈਠਾ ਰਹਿੰਦਾ। ਹਜ਼ੂਰ ਨੇ ਇੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖੋ, ਪੱਤਾ ਜਿਹੜਾ ਉਹ ਕੋਮਲਤਾ ਲਚਕੀਲਾਪਣ ਰੁੱਖ ਖਰਾ ਉਹਦਾ ਮੁੱਕ ਸਕਦਾ, ਪਰ ਜਿਹੜਾ ਹੀਰਾ ਹੈ ਨਾ, ਜ਼ੋਰੀ ਸੱਜਣ ਜੇ ਸੁਣਦੇ ਖੂਨ, ਉਸ ਹੀਰੇ ਨੂੰ ਚਿਣੀ ਚਿਣੀ ਵੀ ਕਰ ਦਿਓ ਨਾ ਤਾਂ ਉਹ ਘੱਸਦਾ, ਪੱਥਰ ਘੱਸ ਜਾਏਗਾ, ਹੀਰੇ ਨੂੰ ਕਿਹੜਾ ਘਸਾ ਸਕਦਾ ਜੀ, ਉਹਦਾ ਟੁਕੜੇ ਕਰ ਦਿਓ, ਜੋ ਮਰਜ਼ੀ ਕਰ ਦਿਓ, ਉਹ ਆਪਣੇ ਗੁਣ ਨੂੰ ਕਦੀ ਨਹੀਂ ਛੱਡਦਾ। ਇੱਥੇ ਫਿਰ ਦੂਜਾ ਅਰਥ ਇਉਂ ਕਰਾਂਗੇ ਕਿ ਅਸਲ 'ਚ ਆਤਮਕ ਬਿਰਤੀ ਜਿਹੜੀ ਹੀਰੇ ਦੀ ਤਰ੍ਹਾਂ ਬਣ ਜਾਏ ਕਿ ਜਿਹਦੇ ਵਿੱਚ ਕੋਈ ਤਬਦੀਲੀ ਨਾ ਆਵੇ। ਇਸ ਤੋਂ ਅੱਗੇ ਕਬੀਰ ਸਾਹਿਬ ਹੋਰ ਫਿਰ ਗੱਲ ਕਰਨ ਲੱਗੇ, ਕਹਿਣ ਲੱਗੇ ਹੋ ਸਕਦਾ ਹੀਰਾ ਵੀ ਖੰਡਿਤ ਹੋ ਜਾਏ, ਪਰ ਜਿਸ ਬੰਦੇ ਦੇ ਅੰਦਰ ਉਹੋ ਜਿਹਾ ਪ੍ਰੇਮ ਬਣਿਆ ਰਹੇ ਜਿਹੜੀ ਸ਼ੁਰੂਆਤ ਸੀ, ਮਰਦੇ ਦਮ ਤੱਕ ਉਹ ਚਾਹ, ਉਹ ਉਮਾ, ਉਹ ਖੇੜਾ ਬੰਦਗੀ ਦਾ ਬਣਿਆ ਰਹੇ, ਕਹਿਣ ਲੱਗੇ ਕੀ ਰਤਨ ਅਤੇ ਕੀ ਹੀਰੇ, ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਜਿਹਦੀ ਆਤਮਕ ਅਵਸਥਾ ਸਦਾ ਥਿਰ ਰਹਿੰਦੀ ਹੈ। ਫਿਰ ਬੇਨਤੀ ਸੁਣਿਓ ਕਿ ਇਹਦਾ ਮਤਲਬ ਉਹ ਦਿਨ ਚਲੇ ਗਏ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਿਭ ਗਏ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਹੀਰਾ ਭਾਵੇਂ ਸਥਿਰ ਅਵਸਥਾ ਰੱਖਦਾ ਪਰ ਸਮੇਂ ਨਾਲ ਹੋ ਸਕਦਾ ਉਹ ਖੰਡਿਤ ਹੋ ਜਾਏ, ਪਰ ਆਤਮਕ ਅਵਸਥਾ ਜਿਹੋ ਜੀ ਲਿਵ ਮਾਂ ਦੇ ਉਧਰ ਵੀ ਸੀ, ਜੇ ਕਿਤੇ ਮਰਦੇ ਸਮੇਂ ਵੀ ਲਿਵ ਉਸੇ ਤਰ੍ਹਾਂ ਰਹਿੰਦੀ ਜਿਵੇਂ ਜਨਮ ਲੈ ਕੇ ਪਹਿਲਾ ਸਾਹ ਤੂੰ ਲਿਵ 'ਚ ਲਿਆ, ਅਤੇ ਮਰਦਿਆਂ ਜੇ ਕਿਤੇ ਆਖਰੀ ਸਾਹ ਲਿਆ ਹੁੰਦਾ ਤਾਂ ਤੇਰੀ ਕੀਮਤ ਕੋਈ ਪੈ ਨਹੀਂ ਸਕਦੀ, ਉਸ ਅਵਸਥਾ ਨੂੰ ਕਾਇਮ ਰੱਖ ਦਿਉ। ਪਰ ਇੱਥੇ ਬੇਨਤੀ ਹੈ, ਨਿਰਾਸ਼ ਨਹੀਂ ਹੋਣਾ, ਅੱਜ ਗੁਰੂ ਸਾਹਿਬ ਨੇ ਬੜਾ ਧੀਰੀ ਦਿੱਤਾ, ਗਈ ਬਹੋੜ ਬੰਦੀ ਛੋੜ। ਮਹਾਰਾਜ ਕਹਿੰਦੇ ਕਬੀਰ ਜੈਸੀ ਉਪਜੀ ਪੇੜ 'ਤੇ ਜੋ ਤੈਸੀ ਇਹ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ ਪੂਜੈ ਨ ਰਤਨ ਕਰੋੜ। ਦੂਸਰੀ ਬੇਨਤੀ ਇੱਕ ਹੋਰ ਮੈਂ ਕਰ ਦੇਣਾ, ਕਈ ਵਾਰੀ ਕੋਈ ਚੀਜ਼ ਗਵਾਚ ਜਾਏ ਨਾ ਜੀ, ਮਰ ਜਾਏ, ਪੈਸਾ ਮਰ ਜਾਏ, ਕੋਈ ਚੀਜ਼ ਗਵਾਚ ਜਾਏ, ਅਤੇ ਫਿਰ ਕਦੀ ਤੁਸੀਂ ਦੇਖਿਓ ਬੰਦਾ ਧਰਮ ਵਾਲੇ ਪਾਸੇ ਬੜੇ ਚਾਅ ਨਾਲ ਆਉਂਦਾ। ਇਹ ਅਸਲੀਅਤ ਹੈ, ਜਦੋਂ ਬੰਦੇ ਨੂੰ ਲੋਹੇ ਬੰਦ ਹੈ ਤਾਂ ਸਵਾਰਥੀ ਮਾਣੀ ਨਾ, ਜਦੋਂ ਲੋੜ ਪੈਂਦੀ ਹੈ ਗੁਰਮੁਖੋ ਉਦੋਂ ਪੁੱਛੋ ਕੋਈ ਨਾ, ਉਦੋਂ ਮੇਰਾ ਗੁਰੂ ਹੀ ਸਭ ਕੁਝ, ਮੇਰਾ ਪਰਮਾਤਮਾ ਹੀ ਸਭ ਕੁਝ, ਮੈਂ ਇੰਨੀ ਸੇਵਾ ਕਰਨਾ, ਮੈਂ ਇੰਨੀਆਂ ਮਾਲਾ ਜਪਣਾ, ਮੈਂ ਇੰਨੇ ਪਾਠ ਕਰਨਾ, ਅਤੇ ਜੇ ਕੰਮ ਨਿਕਲ ਜਾਏ, ਕਹਿੰਦਾ ਨਹੀਂ ਜੀ ਹੁਣ ਬਿਜੀ ਇੰਨੇ ਕੁ ਹੋ ਗਿਆ, ਹੁਣ ਤਾਂ ਨਿਤਨੇਮ ਦਾ ਵੇਲ ਵੀ ਨਹੀਂ ਮਿਲਦਾ। ਵਾਹ ਉਹ ਬੰਦਿਆ, ਜਦੋਂ ਤੇਰੇ ਪੱਲੇ ਕੁਛ ਨਹੀਂ ਸੀ ਉਦੋਂ ਤੂੰ ਬੇਨਤੀਆਂ ਅਰਦਾਸਾਂ ਕੀਤੀਆਂ, ਸ਼ਬਦ ਪੁੱਛਦਾ ਫਿਰਦਾ। ਆ ਮੈਂ ਜਦੋਂ ਕਥਾ ਤੋਂ ਬਾਹਰ ਨਿਕਲਣਾ ਨਾ ਜੀ, ਮੈਂ ਵੈਸੇ ਲਾਈਵ ਕਹਿਣਾ ਨਹੀਂ ਚਾਹੀਦਾ, ਬੀਬੀਆਂ ਭੈਣਾਂ ਕਈ ਮਿਲਦੇ ਆ, ਆ ਬੱਚੇ ਦੇ ਸਿਰ 'ਤੇ ਹੱਥ ਰੱਖੋ ਜੀ, ਬਾਬਾ ਜੀ ਅਰਦਾਸ ਕਰੋ, ਮੈਂ ਕਿ ਤੁਹਾਨੂੰ ਬੇਨਤੀ ਕਰਾਂ, ਜੇ ਇਸ ਦਰ 'ਤੇ ਆ ਕੇ ਵੀ ਬੰਦੇ ਦੇ ਸਿਰ ਹੱਥ ਸਿਰ 'ਤੇ ਰਖਾਉਣਾ, ਯਾਦ ਰੱਖਿਓ ਪੂਰੀ ਕਿਸੇ ਥਾਂ ਤੋਂ ਨਹੀਂ ਪੈਣੀ। ਬੜੀ ਮੈਂ ਸਖਤੀ ਸ਼ਬਦ ਕਹਿ ਰਿਹਾ, ਮੈਂ ਵੀ ਆਇਆ ਤੁਸੀਂ ਵੀ ਆਇਓ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਡਿੱਠੇ ਸੱਭੇ ਥਾਮ ਨਹੀਂ ਤੁੱਤ ਜਿਹਾ, ਅਤੇ ਜੇ ਇਹਦੇ ਵਰਗਾ ਥਾਂ ਕੋਈ ਨਹੀਂ ਫਿਰ ਬੰਦੇ ਦੀ ਆਸ ਮਤ ਰੱਖੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੀਏ, ਬਾਣੀ ਪੜ੍ਹੀਏ, ਖੱਤੀ ਸੇਵਾ ਕਰੀਏ, ਸਿਮਰਨ ਕਰੀਏ। ਫਿਰ ਇਹ ਮੇਰੀ ਬੇਨਤੀ ਹੈ, ਬੰਦਾ ਜਦੋਂ ਕੋਈ ਚੀਜ਼ ਮਿਲ ਪ੍ਰਾਪਤ ਕਰਨੀ ਹੁੰਦੀ ਉਦੋਂ ਬੜੀਆਂ ਅਰਦਾਸਾਂ ਬੇਨਤੀਆਂ ਕਰਦਾ ਅਤੇ ਕਰਨੀ ਵੀ ਚਾਹੀਦੀ। ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਖੇ। ਬੇਨਤੀ ਕਰੀਏ ਮਾਲਕ ਤੂੰ ਸਾਡੀ ਇਹ ਲੋੜ ਪੂਰੀ ਕਰ, ਪਰ ਬੇਨਤੀ ਹੈ ਲੋੜ ਪੂਰੀ ਹੋ ਜਾਏ ਫਿਰ ਉਹਨਾਂ ਪਾਠ ਕਿਉਂ ਨਹੀਂ ਕਰਦਾ ਜਿੰਨਾ ਲੋੜ ਵੇਲੇ ਕੀਤਾ, ਉਹਨਾਂ ਝਾੜੂ ਪੋਚਾ ਕਿਉਂ ਨਹੀਂ ਲਾਉਂਦਾ ਜਿੰਨੀ ਲੋੜ ਵੇਲੇ ਕੀਤਾ। ਇਹਦਾ ਮਤਲਬ ਤੇਰੇ ਅੰਦਰ ਲਾਲਚ ਸੀ, ਤੇਰੇ ਅੰਦਰ ਪ੍ਰੇਮ ਨਹੀਂ, ਤੂੰ ਲਾਲਚ ਦੇ ਅਧੀਨ ਇਮੋਸ਼ਨਲ ਹੋ ਕੇ ਰੋਈ ਜਾਂਦਾ ਸੀ। ਗਰੀਬ ਨੂੰ ਰੱਖ ਲੈ, ਜਿੱਦਣ ਤੇਰਾ ਲਾਲਚ ਪੂਰਾ ਹੋ ਗਿਆ ਤੇਰੀਆਂ ਅੱਖਾਂ ਹੀ ਬਦਲ ਗਈਆਂ, ਅੱਖਾਂ 'ਚ ਪਾਣੀ ਕਿੱਥੇ ਆਉਣਾ। ਮਹਾਰਾਜ ਨੇ ਕਿਹਾ ਕਬੀਰ ਕਾਮ ਪਰੈ ਹਰ ਸਿਮਰੀ ਹੈ, ਐਸਾ ਸਿਮਰੋ ਨਿਤ ਗਈ ਬਹੁੜ। ਮੈਂ ਅਰਜ਼ ਕਰ ਰਿਹਾ ਜੇ ਕੰਮ ਪੈਂਦਾ ਤੂੰ ਚੇਤੇ ਕਰ ਰਿਹਾ ਪਰਮਾਤਮਾ ਨੂੰ, ਕਾਮ ਪਰੈ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਇਆ ਬਹੋਰੈ ਬਿਤ। ਇੱਕ ਤਾਂ ਤੈਨੂੰ ਅਮਰਾਪੁਰ ਰੱਬ ਦੇ ਘਰ 'ਚ ਥਾਂ ਮਿਲੂਗੀ ਉਹ ਬੰਦਿਆ, ਦੂਜਾ ਜਿਹੜਾ ਤੇਰਾ ਬਿੱਤ ਦਰ 'ਤੇ ਖਜ਼ਾਨਾ ਪੈਸਾ ਡੁੱਬ ਗਿਆ ਮਰ ਗਿਆ, ਤੂੰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰ, ਤੇਰੇ ਮਰੇ ਹੋਏ ਧਨ ਨੂੰ ਵੀ ਵਾਪਸ ਲੈ ਆਵੇਗਾ। ਇਹਦਾ ਭਾਵ ਅਰਥ ਜਿਹੜੀ ਤੇਰੀ ਸੁਰਤ ਜਿਹੜੀ ਤੇਰੀ ਲਿਵ ਬੰਦਗੀ 'ਚ ਜੁੜੀ ਹੋਈ ਗਵਾਚ ਗਈ ਹੈ ਨਾ, ਤੂੰ ਬੇਨਤੀ ਕਰ ਗੁਰੂ ਤੇਰੀ ਉਸ ਗਵਾਚੀ ਹੋਈ ਸੁਰਤ ਨੂੰ ਵੀ ਵਾਪਸ ਲੈ ਆਏਗਾ। ਮੈਂ ਇੱਥੇ ਥੋੜ੍ਹੀ ਜਿਹੀ ਤਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਈ ਬਹੋੜ। ਹੁਣ ਇੱਕ ਘਟਨਾ ਅਸੀਂ ਲੈ ਲੈਂਦੇ ਹਾਂ, ਇਹ ਸਾਰੀ ਕਥਾ ਸੌਖੀ ਹੋਰ ਸਰਲ ਹੋ ਜਾਏਗਾ ਕੰਮ। ਗੱਲ ਸਿਰਫ ਕਥਾ ਦਾ ਮਤਲਬ ਇਹ ਹੈ ਕਿ ਜਿਹੜਾ ਸ਼ਬਦ ਆਇਆ ਆਪਾਂ ਉਹਦੀ ਵਿਚਾਰ ਕਰਨੀ। ਮੈਂ ਉਂਝ ਹਰ ਸਾਲ ਬੇਨਤੀ ਕਰਨਾ ਕਿ ਮੰਜੀ ਸਾਹਿਬ ਦੀ ਕਥਾ ਸ਼ਬਦ ਦੀ ਹੀ ਕਥਾ ਰਹਿਣ ਦਈਏ ਪਲੀਜ਼। ਮੇਰੀ ਫਿਰ ਅਰਜ਼ ਹੈ ਗੁਰੂ ਨੇ ਜੋ ਹੁਕਮ ਦਿੱਤਾ ਉਹਦੇ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਚੱਲੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇੱਕ ਘਟਨਾ ਵਾਪਰੀ ਅੰਮ੍ਰਿਤਸਰ ਗੁਰੂ ਸਾਹਿਬ ਦੇ ਵੇਲੇ, ਤੁਹਾਨੂੰ ਸਭ ਨੂੰ ਚੇਤੇ ਵੇ ਕਦੀ ਅਵਸਥਾ ਸੀ, ਸ਼ਬਦ ਰਹਿ ਗਏ ਪਰ ਅਵਸਥਾ ਗਵਾਚ ਗਈ। ਆਪ ਸਭ ਨੂੰ ਪਤਾ ਹੈ ਕਿ ਗੁਰੂ ਅਰਜੁਨ ਦੇਵ ਮਹਾਰਾਜ ਜਿੱਥੇ ਅੱਜ ਹਰਿਮੰਦਰ ਸਾਹਿਬ ਹੈ ਨਾ ਜੀ, ਜਦੋਂ ਸਰੋਵਰ ਨਹੀਂ ਸੀ ਅਜੇ ਪੱਟਿਆ, ਗੁਰੂ ਰਾਮਦਾਸ ਜਦੋਂ ਆਏ ਸਨ, ਕੁਛ ਵਿਦਵਾਨ ਇਹ ਕਹਿੰਦੇ ਨੇ ਇਸ ਜਗ੍ਹਾ 'ਤੇ ਗੁਰੂ ਰਾਮਦਾਸ ਜੀ ਸ਼ਬਦ ਕੀਰਤਨ ਇੱਥੇ ਦੀਵਾਨ ਲੱਗਦਾ ਹੁੰਦਾ ਸੀ। ਬਾਅਦ ਵਿੱਚ ਹਰਿਮੰਦਰ ਸਾਹਿਬ ਬਣਦਾ ਨਾ ਜੀ, ਗੁਰੂ ਅਰਜੁਨ ਦੇਵ ਬਣਾਉਂਦੇ ਆ, ਇੱਥੇ ਕੀਰਤਨ ਸ਼ਬਦ ਹੁੰਦਾ ਸੀ ਰੋਜ਼ਾਨਾ ਦੀਵਾਨ ਸਜਣੇ। ਗੁਰੂ ਅਰਜੁਨ ਦੇਵ ਦਾ ਵੇਲਾ ਆਇਆ, ਆਪ ਸਭ ਨੂੰ ਪਤਾ ਹੈ ਕਿ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ, ਉਂਝ ਵੈਸੇ ਵਿਦਵਾਨ ਕਹਿੰਦੇ ਆ ਰਾਏ ਦੀ ਪਦਵੀ ਗੁਰੂ ਅੰਗਦ ਦੇਵ ਵੱਲੋਂ ਮਿਲੀ ਹੋਈ ਸੀ ਬਲਵੰਡ ਜੀ ਨੂੰ, ਕਿਉਂਕਿ ਜਦੋਂ ਅਸੀਂ ਵਾਰ ਪੜ੍ਹਦੇ ਹਾਂ ਨਾ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਰਾਏ ਦੀ ਪਦਵੀ ਮਿਲੀ ਕੋਈ ਸੱਜਣ ਗੁਰੂ ਅਰਜੁਨ ਦੇਵ ਦਾ ਜ਼ਿਕਰ ਕਰਦੇ ਆ, ਪਰ ਰਾਏ ਦੀ ਪਦਵੀ ਸੀ। ਐਡੇ ਸੋਹਣੇ ਕਮਾਲ ਦੇ ਗਵਈਏ ਸਨ, ਇਹ ਰਬਾਬੀ ਸਨ ਗੁਰੂ ਘਰ ਦੇ। ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਕਿੰਨੇ ਕਮਾਲ ਦਾ ਕੀਰਤਨ ਕਰਨਾ ਜੀ, ਸੰਗਤ ਐਂ ਸੁੰਨ ਹੋ ਜਾਣਾ ਕੀਰਤਨ ਜਦੋਂ ਹੋਣਾ, ਪਰ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਪਿਆਰਿਓ। ਮੈਂ ਇੱਕ ਦਿਨ ਕਿਹਾ ਸੀ ਕਿ ਦੁੱਧ ਇਕੱਠਾ ਕੀਤਾ ਹੋਵੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਮੱਝਾਂ ਨੂੰ ਚਰਾ ਕੇ ਗਾਵਾਂ ਨੂੰ ਚਰਾ ਕੇ ਦੁੱਧ ਇਕੱਠਾ ਕੀਤਾ ਹੋਵੇ, ਐਂ ਭਾਂਡਾ ਟੱਪ ਦੁੱਧ ਦਾ ਭਰ ਕੇ ਰੱਖਿਆ ਹੋਵੇ ਅਤੇ ਉਹਦੇ ਵਿੱਚ ਇੱਕ ਕਾਂਜੀ ਦੀ ਬੂੰਦ ਸੱਟ ਦਿਓ ਨਾ, ਉਹ ਦੁੱਧ ਸਾਰਾ ਫਟ ਜਾਂਦਾ ਹੈ। ਦੁੱਧ ਇੱਕ ਕਾਂਜੀ ਦੀ ਬੂੰਦ ਨਾਲ ਫਟ ਜਾਂਦਾ, ਰੂੰ ਭਾਵੇਂ ਕਈ ਸਾਲਾਂ ਦਾ ਇਕੱਠਾ ਕੀਤਾ ਹੋਵੇ, ਇੱਕ ਨਿੱਕੀ ਜੀ ਚਿਣਗ ਵਿੱਚ ਰੱਖ ਦਿਓ ਅਤੇ ਸਾਲਾਂ ਦਾ ਇਕੱਠਾ ਕੀਤਾ ਰੂੰ ਸੜ ਕੇ ਸਵਾਹ ਹੋ ਜਾਂਦਾ। ਆਹ ਸਰੀਰ 70, 72, 50 ਸਾਲ 100 ਸਾਲ ਕਹੋ, ਇੰਨਾ ਕੋਈ ਸਰੀਰ ਪਲਿਆ ਹੋਵੇ, ਇੱਕ ਨਿੱਕਾ ਜਿਹਾ ਜ਼ਹਿਰ ਦਾ ਥੋੜ੍ਹਾ ਜਿਹਾ ਹਿੱਸਾ ਜੀਵ 'ਤੇ ਰੱਖੋ ਅਤੇ ਬੰਦਾ ਮਰ ਜਾਂਦਾ। ਕਈ ਵਾਰੀ ਕੀਤੇ ਹੋਏ ਜਿਹੜੇ ਗੁਣ ਨੇ ਨਾ ਉਹਦੇ ਵਿੱਚ ਹੰਕਾਰ ਦੀ ਨਿੱਕੀ ਜਿਹੀ ਬੂੰਦ ਪੈ ਦੇ, ਉਹ ਗੁਣਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੀ ਹੈ ਕਿਸੇ ਪੱਖ ਤੋਂ ਵੀ ਹੋਵੇ। ਹੁਣ ਉਹ ਕੀਰਤਨ ਕਰ ਰਹੇ ਆ, ਪਰ ਯਾਦ ਰੱਖੋ ਵਿਸ਼ਾ ਆਪਣਾ ਇਹ ਗਈ ਬਹੋੜ। ਕਿੰਨੇ ਕਮਾਲ ਦਾ ਕੀਰਤਨ ਕਰਦੇ ਨੇ ਦੋਨੋਂ। ਚਲੋ ਇਹ ਹੀ ਬਿਰਤੀ ਆ ਗਈ ਨਾ ਕਿ ਮਹਾਰਾਜ ਜੀ ਦੇ ਅੱਗੇ ਪਏ ਹੋਏ ਮਾਇਆ ਨੂੰ ਭੇਟਾਂ ਨੂੰ ਵੇਖ ਕੇ ਆਇਆ, ਇਹ ਹੀ ਮੇਰੇ ਘਰ ਆ ਜਾਏ। ਨਹੀਂ ਪਿਆਰਿਓ, ਯਾਦ ਰੱਖਿਓ ਜਿਹੜੇ ਬੰਦਿਆਂ ਨੂੰ ਗੁਰੂ ਕੀ ਗੋਲਕ ਦੀ ਝਾਕ ਪੈ ਜਾਏ ਉਹਨਾਂ ਦੀਆਂ ਪੁਸ਼ਤਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਸੱਚਾਈ ਇਹ ਸਮਾਂ ਕਦੀ ਇਹ ਗੁਰੂ ਮੌਕੇ ਦਿੰਦਾ ਬੰਦਾ ਹੁਣ ਬੰਦਾ ਬਣ ਹੁਣ ਬਣ ਹੁਣ ਬਣ ਜਦੋਂ ਬੰਦਾ ਨਾ ਹੀ ਸੁਧਰੇ ਨਾ ਯਾਦ ਰੱਖਿਓ ਸਿਰ ਤੋਂ ਪਾਣੀ ਲੰਘ ਜਾਏ ਫਿਰ ਕਰਤਾ ਆਪਣੇ ਫੈਸਲੇ ਸੁਣਾਉਂਦਾ ਹੈ ਸਿਰਫ ਇੰਨੇ ਧਿਆਨ ਆ ਗਿਆ ਜੇ ਇਹ ਸਾਡੇ ਕੋਲ ਹੁੰਦੀ ਇਹੀ ਕਹਿ ਦਿੱਤਾ ਸਾਨੂੰ ਇਹ ਚਾਹੀਦੀ ਮੈਂ ਮੁੱਕਦੀ ਗੱਲ ਕੀ ਉਹ ਵਿਟਰ ਗਏ ਜੀ ਓਨੀ ਮਾਇਆ ਨਹੀਂ ਹੋ ਸਕੀ ਸ਼ਾਦੀ ਸੀ ਹੁਣ ਇਹ ਗੱਲ ਯਾਦ ਰੱਖਿਓ ਜਿਹੜੀ ਮੈਂ ਅਰਜ਼ ਕਰਨ ਲੱਗਾ ਗਈ ਬਹੋੜ ਕਿ ਜਦੋਂ ਮਹਾਰਾਜ ਜੀ ਨੂੰ ਉਹਨਾਂ ਨੇ ਸ਼ਬਦ ਕਹੇ ਦੇਖੋ ਜੀ ਆਦਿ ਗੁਰੂ ਸਾਹਿਬ ਜੀ ਬਾਰੇ ਬੋਲੇ ਜੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤਾਂ ਕੌਣ ਜਾਣਦਾ ਉਹਨਾਂ ਨੂੰ ਇਹੀ ਸ਼ਬਦ ਕਹੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਫਿੱਟ ਗਏ ਨੇ ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ ਜਿਹੜਾ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ ਅਤੇ ਮੈਂ ਆਪ ਨੂੰ ਪਿਛਲੇ ਸਾਲਾਂ 'ਚ ਅਰਜ਼ ਕੀਤੀ ਸੀ ਨਸ਼ਰ ਇੱਕ ਸਜ਼ਾ ਹੁੰਦੀ ਹੈ ਜੀ ਉਂਝ ਵੈਸੇ ਅਸੀਂ ਲਫ਼ਜ਼ ਨਸ਼ਰ ਵਰਤਦੇ ਹਾਂ ਕਿ ਨਸ਼ਰ ਕਰਨ ਦਾ ਮਤਲਬ ਸੀ ਉਸ ਵੇਲੇ ਕਿ ਗਧੇ 'ਤੇ ਬਿਠਾਉਣਾ ਮੂੰਹ 'ਤੇ ਕਾਲਖ ਮਲਣੀ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਦੇਣਾ ਨਸ਼ਰ ਕਰਨਾ ਸ਼ਬਦ ਵਰਤਦੇ ਸਨ ਨਸ਼ਰ ਕੀਤਾ ਜਾਏਗਾ ਚਲੇ ਗਏ ਇਹੀ ਕਿਹਾ ਜਿੱਥੇ ਬੈਠਾਂਗੇ ਕੀਰਤਨ ਕਰਾਂਗੇ ਹੁਣ ਇਹ ਗੱਲ ਧਿਆਨ ਨਾਲ ਮੇਰੀ ਸੁਣਿਓ ਉਹਨਾਂ ਨੂੰ ਬਾਣੀ ਨਹੀਂ ਭੁੱਲੀ ਰਬਾਬ ਦੀਆਂ ਤਾਰਾਂ ਤਰਬਾਂ ਨਹੀਂ ਭੁੱਲੀਆਂ ਉਹਨਾਂ ਨੂੰ ਰਾਗ ਨਹੀਂ ਭੁੱਲੇ ਉਹਨਾਂ ਨੂੰ ਆਸਾ ਕੀ ਵਾਰ ਪੜਤਾਲ ਗਾਇਕੀ ਬਿਲਕੁਲ ਨਹੀਂ ਭੁੱਲੀ ਪਰ ਕੀ ਕਾਰਨ ਕਿ ਉਹਨਾਂ ਦੀ ਗਾਇਕੀ ਵਿੱਚ ਸ਼ਬਦ ਵੀ ਹੋ ਅਤੇ ਬੰਦੇ ਵੀ ਹੋ ਪਰ ਹਕੀਕਤ ਇਹ ਵੇ ਕਿ ਅੰਦਰੋਂ ਰਸ ਸੁੱਕ ਗਿਆ ਕਿਉਂ ਕਿਉਂਕਿ ਜਿਹੜੀ ਅੰਦਰ ਦੀ ਅਵਸਥਾ ਗੁਰੂ ਨੇ ਕੀਰਤਨ ਵੀ ਦਿੱਤੀ ਹੋਈ ਸੀ ਉਹ ਅੰਦਰੋਂ ਜਾ ਚੁੱਕੀ ਹੈ ਇਹਨੂੰ ਫਿਰ ਥੋੜ੍ਹਾ ਜਿਹਾ ਸਮਝਣ ਲਈ ਕਿਸੇ ਇੱਕ ਬਚਨ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ 'ਚੋਂ ਇਹ ਵੀ ਭਗਤ ਕਬੀਰ ਸਾਹਿਬ ਦੀ ਸਲੋਕ ਹੈ ਜੀ ਅੰਬ ਵਿਸਾਖ ਵਿੱਚ ਬੂਰ ਪੈਂਦਾ ਹੈ ਜੇਠ ਹਾੜ੍ਹ 'ਚ ਹਨੇਰੀਆਂ ਚੱਲਦੀਆਂ ਸਨ ਪਹਿਲਾਂ ਅੱਜ ਕੱਲ੍ਹ ਨਹੀਂ ਇੰਨੀਆਂ ਉਹ ਅੱਧਾ ਕੁ ਬੂਰ ਝਾੜ ਜਾਂਦੀਆਂ ਸਨ ਜਦੋਂ ਇਹ ਪੂਰਾ ਹਨੇਰ ਆਉਂਦਾ ਸੀ ਕਈ ਵਾਰੀ ਇੰਨੀ ਤੇਜ਼ ਹਵਾ ਆਉਣੀ ਕਿ ਅੰਬ ਦੇ ਫਲ ਨੂੰ ਝਟਕਾ ਲੱਗਣਾ ਉਹ ਨਿੱਕੀ ਜਿਹੀ ਕੱਚੀ ਅੰਬੀ ਉੱਤੋਂ ਟਾਹਣੀ ਨਾਲ ਜੁੜੀ ਰਹਿੰਦੀ ਸੀ ਝਟਕਾ ਵੱਜਣ ਨਾਲ ਥੱਲਿਓਂ ਟੁੱਟ ਜਾਂਦੀ ਸੀ ਵਿੱਚੋਂ ਛਿੱਲੜ ਉਹਦੀ ਛਿਲਕਾ ਜੁੜਿਆ ਪਰ ਅੰਦਰੋਂ ਟੁੱਟ ਗਈ ਉਹਦੇ ਵਰਗੇ ਅੰਬ ਜਿਹੜੇ ਝਟਕੇ ਨੂੰ ਸਹਿ ਗਏ ਤੂਫਾਨ ਦੇ ਝਟਕੇ ਵਿੱਚ ਉਹ ਅੰਦਰੋਂ ਟੁੱਟੇ ਨਹੀਂ ਮੇਰੀ ਫਿਰ ਬੇਨਤੀ ਸੁਣੋ ਆਪ ਜੀ ਨੇ ਦੇਖਿਆ ਹੋਣਾ ਕਿ ਰੁੱਖ ਨਾਲ ਕੁਝ ਅੰਬੀਆਂ ਜਦੋਂ ਸੁੱਕ ਜਾਣ ਅੰਦਰੋਂ ਬਾਹਰੋਂ ਉਹ ਛਿੱਲੜ ਕਰਕੇ ਜੁੜੀਆਂ ਨੇ ਛਿਲਕੇ ਕਰਕੇ ਜੁੜੀਆਂ ਨੇ ਪਰ ਅੰਦਰੋਂ ਉਹਨਾਂ ਦੇ ਰਸ ਨਹੀਂ ਬਣਦਾ ਅਤੇ ਜਿਸ ਦਿਨ ਮਾਲੀ ਤੋੜਨ ਲੱਗਦਾ ਉਸ ਦਿਨ ਜਿਹੜੇ ਅੰਦਰੋਂ ਅਤੇ ਬਾਹਰੋਂ ਅੰਬ ਜੁੜੇ ਨੇ ਉਹਨਾਂ 'ਚ ਰਸ ਭਰਦਾ ਜਿਹੜੇ ਬਾਹਰੋਂ ਜੁੜੇ ਰਹਿਣ ਅੰਦਰੋਂ ਟੁੱਟ ਜਾਣ ਉਹ ਲੱਗੇ ਟਾਹਣੀ ਨਾਲ ਰਹਿੰਦੇ ਪੱਥਰ ਦੀ ਤਰ੍ਹਾਂ ਕਠੋਰ ਹੋ ਜਾਂਦੇ ਨੇ ਬਸ ਆਹੀ ਜਦੋਂ ਅੰਦਰ ਦੀ ਅਵਸਥਾ ਗਵਾਚ ਜਾਏ ਨਾ ਬੇਨਤੀ ਸੁਣਿਓ ਕਬੀਰ ਸਾਹਿਬ ਨੇ ਕਿਹਾ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ ਕਾਂਬਾ ਝਟਕਾ ਨਹੀਂ ਵੱਜਾ ਉਹਨਾਂ ਨੂੰ ਉਹ ਖਸਮ ਦੇ ਪਹੁੰਚ ਗਏ ਕਈ ਵਾਰੀ ਇਹ ਸੱਚ ਹੈ ਆਮ ਜਪਣ ਵਾਲੇ ਨਾਲ ਵੀ ਇਹ ਵਾਪਰ ਜਾਂਦਾ ਬਾਹਰਮੁਖੀ ਨਿਤਨਿਮ ਕਰਦਾ ਕੀਰਤਨ ਵੀ ਕਰਦਾ ਸੁਣਦਾ ਵੀ ਇਹ ਬਾਹਰੋਂ ਸੱਚੀ ਮੁੱਚੀ ਹੱਠ ਕਰਕੇ ਵਿਚਾਰਾ ਜੁੜਿਆ ਪਰ ਅੰਦਰੋਂ ਤਾਰ ਵਾਸ਼ਨਾ ਕਰਕੇ ਟੁੱਟ ਜਾਂਦੀ ਏ ਪਿਆਰਿਓ ਯਾਦ ਰੱਖਿਓ ਉਹ ਰਸ ਕੋਈ ਨਹੀਂ ਬਹਿੰਦਾ ਹੁਣ ਜੇ ਕਹਿ ਜੀ ਬਾਣੀ 'ਚ ਰਸ ਕੋਈ ਨਹੀਂ ਹੋਇਆ ਕਈ ਵਾਰੀ ਸਾਡੇ ਸੱਜਣ ਕਹਿ ਦਿੰਦੇ ਆ ਨਾ ਜੀ ਦੇਖੋ ਜੀ ਨਿਤਨਿਮ ਕਰ ਰਹੇ ਹਾਂ ਪਤਾ ਨਹੀਂ ਬਾਣੀ 'ਚੋਂ ਰਸ ਨਹੀਂ ਆ ਰਿਹਾ ਸਭ ਤੋਂ ਪਹਿਲੀ ਗੱਲ ਇਹ ਬਹਿਣ ਕਹਿਣੀ ਬੰਦ ਕਰੀਏ ਇਹ ਬੇਲਾਵੀ ਨੂੰ ਸੁਣਿਓ ਕਿ ਬਾਣੀ 'ਚੋਂ ਰਸ ਨਹੀਂ ਆ ਰਿਹਾ ਜੀ ਅੱਜ ਕੱਲ੍ਹ ਨਿਤਨਿਮ 'ਚੋਂ ਰਸ ਨਹੀਂ ਆ ਰਿਹਾ ਇਹ ਸਭ ਤੋਂ ਵੱਡਾ ਝੂਠ ਬੇਅਦਬੀ ਭਰਿਆ ਸ਼ਬਦ ਹੈ ਇਹਦਾ ਮਤਲਬ ਕਿ ਬਾਣੀ ਵਿੱਚ ਕੋਈ ਨੁਕਸ ਪੈ ਗਿਆ ਤੂੰ ਬਿਲਕੁਲ ਠੀਕ ਸੀ ਬਾਣੀ ਦਾ ਸਵਾਦ ਫਿੱਕਾ ਪੈ ਗਿਆ ਇਹ ਕਹਿਣਾ ਸ਼ੁਰੂ ਕਰੀਏ ਮੇਰਾ ਮਨ ਰੋਗੀ ਹੋ ਗਿਆ ਅੱਜ ਕੱਲ੍ਹ ਰਸ ਨਹੀਂ ਮਾਣ ਰਿਹਾ ਰਸ ਨਾ ਹੋਣਾ ਅਤੇ ਰਸ ਨਾ ਮੰਨਣਾ ਬੜਾ ਫਰਕ ਹੈ ਕਹਿ ਦੇਣਾ ਜੀ ਨਹੀਂ ਅੱਜ ਕੱਲ੍ਹ ਬਾਣੀ 'ਚੋਂ ਰਸ ਨਹੀਂ ਆ ਰਿਹਾ ਉਹ ਪੈ ਰਿਹਾ ਬਾਣੀ ਹਰ ਵਕਤ ਹੀ ਰਸ ਭਰਪੂਰ ਹੈ ਜੇ ਰਸ ਨਹੀਂ ਆ ਰਿਹਾ ਤਾਂ ਚੇਤੇ ਰੱਖੀ ਤੈਨੂੰ ਕਿਤੇ ਝਟਕਾ ਵੱਜ ਗਿਆ ਕਿਸੇ ਵਾਸ਼ਨਾ ਦਾ ਤੈਨੂੰ ਕਾਂਬਾ ਪੈ ਗਿਆ ਅੰਦਰੋਂ ਉਸ ਅੰਬ ਦੀ ਤਰ੍ਹਾਂ ਮੈਂ ਬੇਨਤੀ ਕਰਾਂ ਅੰਦਰ ਬੰਦੇ ਦਾ ਸੁੱਕ ਜਾਂਦਾ ਜੀ ਬਾਹਰੋਂ ਭਾਵੇਂ ਉਹ ਫਿਰ ਖਰਵਾ ਜਿਹਾ ਹੋ ਜਾਂਦਾ ਰੁੱਖਾ ਜਿਹਾ ਹੋ ਜਾਂਦਾ ਕੁਰਝੀ ਜਾਂਦਾ ਜਣੇ ਖਣੇ ਨੂੰ ਪਈ ਜਾਂਦਾ ਮਹਾਰਾਜ ਕਹਿੰਦੇ ਆ ਫਿਰ ਅਰਦਾਸ ਕਰ ਰੱਬ ਮਿਹਰ ਕਰੇ ਤੇਰੀ ਉਹ ਬੰਦਗੀ ਵਾਲੀ ਦਾਤ ਵਾਪਸ ਆ ਜਾਏ ਹੁਣ ਇਹ ਭਾਈ ਸਾਹਿਬ ਹੁਣੀ ਭਾਈ ਸੱਤਾ ਜੀ ਭਾਈ ਬਲਵੰਡ ਜੀ ਮੈਂ ਵੇਖੋ ਅਦਬ ਨਾਲ ਨਾ ਲਾਂਗਾ ਐਵੇਂ ਇਹ ਇਹ ਸ਼ਬਦਾਂ ਨੂੰ ਨਾ ਬੇਅਦਬੀ ਕਰਿਆ ਕਰੀਏ ਜੀ ਇਹ ਤਾਂ ਫਲਾਣਾ ਸੱਤਾ ਬਲਵੰਡ ਬਣ ਗਿਆ ਜੀ ਉਹ ਭਾਈ ਸੱਤਾ ਬਲਵੰਡ ਕਿੰਨੇ ਬਣ ਜਾਣਾ ਉਹ ਤਾਂ ਬਾਣੀ ਦੇ ਉਚਾਰਨ ਕਰਤਾ ਬਣ ਗਏ ਸਨ ਕਿਉਂਕਿ ਅਸੀਂ ਖਹਿੜਾ ਨਹੀਂ ਛੱਡਦੇ ਨਾ ਉਗਣ ਦਾ ਭਾਈ ਸਾਹਿਬ ਹੁਣੀ ਉਹਨਾਂ ਕੋਲ ਕੀਰਤਨ ਹੈ ਉਹਨਾਂ ਕੋਲ ਸ਼ਬਦ ਚੇਤੇ ਨੇ ਰਾਗ ਹੈ ਪਰ ਅੰਦਰ ਦਾ ਰਸ ਮੁੱਕ ਗਿਆ ਰਸ ਨਹੀਂ ਰਿਹਾ ਕੋਈ ਨਹੀਂ ਸੁਣ ਰਿਹਾ ਹਾਂ ਗੁਰੂ ਬੜੇ ਸਮਰੱਥ ਨੇ ਭਾਈ ਲੱਦਾ ਜੀ ਵਾਪਸ ਲੈ ਕੇ ਆ ਗਏ ਇੱਥੇ ਆ ਜਿੱਥੇ ਆਪ ਜੀ ਬੈਠੇ ਹੋ ਇਸੇ ਨਗਰ 'ਚ ਇਸੇ ਥਾਂ 'ਤੇ ਗਧੇ 'ਤੇ ਚੜ੍ਹ ਕੇ ਆਏ ਨਸ਼ਰ ਕਰਕੇ ਆਏ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਹਰ ਆਏ ਸਤਿਗੁਰਾਂ ਨੇ ਭਾਈ ਲੱਦਾ ਜੀ ਨੂੰ ਦੇਖਿਆ ਉਹਨਾਂ ਦੇ ਨੇਤਰ ਉਹਨਾਂ ਦਾ ਚਿਹਰਾ ਲਾਹੌਰ ਤੋਂ ਆਏ ਸਨ ਸਤਿਗੁਰਾਂ ਦੇ ਨੇਤਰ ਭਿੱਜ ਗਏ ਕਹਿਣ ਲੱਗੇ ਆਹ ਕੀ ਕੀਤਾ ਤੁਸਾਂ ਨੇ ਕਹਿਣ ਲੱਗੇ ਸਤਿਗੁਰੂ ਤੇਰਾ ਸਿੱਖ ਆ ਨਾ ਅਤੇ ਸਿੱਖ ਦਾ ਫਰਜ਼ ਪਹਿਲਾਂ ਗੁਰੂ ਦਾ ਹੁਕਮ ਮੰਨੇ ਆਇਆ ਹਾਂ ਲੈ ਕੇ ਮੈਂ ਨਾਲ ਪਿੱਛੇ ਦੋਨੋਂ ਭਰਾ ਭਾਈ ਸੱਤਾ ਜੀ ਭਾਈ ਬਲਵੰਡ ਜੀ ਨੇ ਲੈ ਕੇ ਆਇਆ ਮਹਾਰਾਜ ਵਿਰਾਹ ਵਿੱਚ ਸਨ ਭਾਵਕ ਬਹੁਤ ਸਨ ਭਾਈ ਲੱਦਾ ਜੀ ਨੂੰ ਦੇਖ ਕੇ ਕਹਿਣ ਲੱਗੇ ਤੁਹਾਨੂੰ ਪਤਾ ਹੈ ਤੁਹਾਨੂੰ ਇਹ ਸਮਝ ਇਹਨਾਂ ਨੇ ਗਲਤੀ ਇਹਨਾਂ ਨੇ ਗੁਨਾਹ ਕੀ ਕੀਤਾ ਈਸ਼ ਨਿੰਦਾ ਹੈ ਗੁਰਮੁਖੋ ਜਿਹੜਾ ਸਿੱਖ ਆਪਣੀ ਗੁਰੂ ਦੀ ਨਿੰਦਿਆ ਸ਼ੁਰੂ ਕਰਦਾ ਯਾਦ ਰੱਖੋ ਉਸ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ ਉਹ ਵਿਦਵਤਾ ਦੇ ਚਾਅ 'ਚ ਗੁਰੂ ਹੀ ਨਿੰਦੀ ਜਾਂਦਾ ਹੈ ਮਹਾਰਾਜ ਨੇ ਕਿਹਾ ਤੁਹਾਨੂੰ ਪਤਾ ਇਹਨਾਂ ਕੀ ਕੀਤਾ ਉਸ ਵਕਤ ਭਾਈ ਲੱਦਾ ਜੀ ਦੇ ਬਚਨ ਸੁਣਨ ਵਾਲੇ ਨੇ ਕਹਿਣ ਲੱਗੇ ਸਤਿਗੁਰੂ ਪਤਾ ਹੈ ਤੇਰੇ ਦਰ ਤੋਂ ਫਿਟਕਿਆਂ ਹੋਇਆਂ ਦਾ ਇਹ ਲਫ਼ਜ਼ ਫਿਟਕਿਆਂ ਹੋਇਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ ਤੁਸੀਂ ਇਹਨਾਂ ਦੇ ਔਗਣ ਨਾ ਦੇਖੋ ਤੁਸੀਂ ਆਪਣੇ ਘਰ ਦੀ ਰਹਿਮਤ ਦੇਖੋ ਇਹਨਾਂ ਨੂੰ ਬਖਸ਼ ਦਿਓ ਇਹਨਾਂ ਦੇ ਔਗਣ ਨਾ ਦੇਖੋ ਹੁਣ ਆ ਦੇਖੋ ਕੀ ਗਈ ਬਹੌੜ ਹੋਣ ਨਹੀਂ ਲੱਗੀ ਕਿੱਥੇ ਕੀਰਤਨ ਕਿੱਥੇ ਅਵਸਥਾ ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖਾ ਤੂੰ ਲੈ ਕੇ ਆਇਆ ਜੀ ਆਇਆ ਅਤੇ ਨਾਲ ਇੱਕ ਸ਼ਬਦ ਬੜੇ ਕਮਾਲ ਦਾ ਕਿਹਾ ਕਹਿਣ ਲੱਗੇ ਕੱਲ੍ਹ ਪਰਸੋਂ ਉਦਾਹਰਨ ਦਿੱਤੀ ਸੀ ਕਿ ਭਾਈ ਪਾਣੀ ਤੋਂ ਬਿਨਾਂ ਖੇਤੀ ਮਰ ਜਾਏ ਅਤੇ ਪਾਣੀ ਹਰਿਆਂ ਕਰ ਦਿੰਦਾ ਹੈ ਪਾਣੀ 'ਚ ਰਹਿ ਕੇ ਖੇਤੀ ਮਰ ਜਾਏ ਉਹਨੂੰ ਕੋਈ ਨਹੀਂ ਹਰਿਆਂ ਕਰਦਾ ਕਹਿਣ ਲੱਗੇ ਗੁਰੂ ਦੇ ਧੱਕੇ ਨੂੰ ਸਿੱਖ ਬਚਾ ਲੈਂਦਾ ਹੈ ਜਿਹਨੂੰ ਕਮਾਈ ਵਾਲਾ ਧੱਕਾ ਦੇ ਦਿਆ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ ਤੂੰ ਵਾਪਸ ਲੈ ਕੇ ਆਇਆ ਹਜ਼ੂਰ ਨੇ ਕਿਹਾ ਆਪਣੀ ਰਸਨਾ ਤੋਂ ਸਿਫਤ ਕਰੋ ਕਿਉਂਕਿ ਨਿੰਦਿਆ ਦਾ ਰੋਗ ਸਿਫਤਾਂ ਨੂੰ ਮਿਟਦਾ ਹੁਣ ਮੇਰੀ ਬੇਨਤੀ ਸੁਣਿਓ ਜੀ ਕੀਰਤਨ ਸੀ ਅਵਸਥਾ ਸੀ ਸਮੇਂ ਦਾ ਗੇੜ ਆਇਆ ਸਭ ਕੁਝ ਚਲਾ ਗਿਆ ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਰਹਿਮਤ ਵਰਤੀ ਇਕੱਲਾ ਕੀਰਤਨ ਨਹੀਂ ਆਇਆ ਅੱਗੇ ਸਿਰਫ ਕੀਰਤਨ ਦੇ ਰਸੀਏ ਕੀਰਤਨ ਕਰਨ ਵਾਲੇ ਸਨ ਹੁਣ ਗੁਰੂ ਜੀ ਨੇ ਇੰਨੀ ਉੱਚੀ ਅਵਸਥਾ ਦਿੱਤੀ ਦੋਨਾਂ ਰਬਾਬੀਆਂ ਦੇ ਅੰਦਰ ਧੁਰ ਕੀ ਬਾਣੀ ਆ ਗਈ ਇਹ ਆਪ ਬਾਣੀ ਉਚਾਰਨ ਕਰਨ ਲੱਗ ਪਏ ਇਹਨਾਂ ਨੇ 8 ਪੌੜੀਆਂ ਗੁਰੂ ਜੀ ਦੀ ਸਿਫਤ ਵਿੱਚ ਕਹੀਆਂ ਮੈਂ ਫਿਰ ਬੇਨਤੀ ਕਰਾਂਗਾ ਗਵਾਚੀ ਹੋਈ ਅਵਸਥਾ ਕੋਈ ਬੰਦਾ ਜਿਹੜੇ ਘਰਾਂ 'ਚ ਬੈਠੇ ਆ ਵੀ ਨਿਤਨੇਮ ਪਹਿਲਾਂ ਕਰਦੇ ਸਨ ਛੁੱਟ ਗਿਆ ਨਾਮ ਜਪਦੇ ਸਨ ਛੁੱਟ ਗਿਆ ਸੇਵਾ ਕਰਦੇ ਉਹ ਗੁਰਮੁਖੋ ਅੱਜ ਗੁਰੂ ਅਰਜਨ ਦੇਵ ਸੱਦਾ ਦੇ ਕੇ ਕਹਿੰਦੇ ਨੇ ਅਰਦਾਸ ਕਰੋ ਗਈਆਂ ਹੋਈਆਂ ਅਵਸਥਾਵਾਂ ਵਾਪਸ ਆ ਜਾਂਦੀਆਂ ਨੇ ਸੱਤੇ ਬਲਵੰਡ ਅੰਦਰ ਬਾਣੀ ਆ ਗਈ ਬਾਣੀ ਆ ਗਈ ਦਾ ਮਤਲਬ ਇੰਨੀ ਅਵਸਥਾ ਉੱਚੀ ਹੋ ਗਈ ਉਹ ਬਾਣੀ ਦੇ ਉਚਾਰਨ ਕਰਤਾ ਬਣ ਗਏ ਫਿਰ ਦੇਖੋ ਜਿਹੜੀ ਜ਼ਬਾਨ ਕਹਿੰਦੀ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦੇ ਨੇ ਉਹ ਜ਼ਬਾਨ ਕਹਿਣ ਲੱਗ ਪਈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸਤ ਭੈਣ ਪਾ ਰਾਵ ਹੈ ਪਾ ਰੰਗਤ ਦਾਨ ਪੜੀਮਦੈ ਇਹਦਾ ਮਤਲਬ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ ਉਹ ਜਿਸ ਦਾ ਨਾਮ ਨਾ ਕਰਤੇ ਪੁਰਖ ਵਾਹਿਗੁਰੂ ਨੇ ਵੱਡਾ ਕੀਤਾ ਹੋਵੇ ਕਿਸ ਬੰਦੇ ਦੀ ਤਾਕਤ ਉਹ ਗੁਰੂ ਨਾਨਕ ਨੂੰ ਸ਼ਬਦਾਂ ਨਾਲ ਬੋਲ ਕੇ ਕਹਿ ਕੇ ਗੁਰੂ ਨਾਨਕ ਇੰਨਾ ਵੱਡਾ ਹੈ ਕੀ ਅਵਸਥਾ ਵਾਪਸ ਨਹੀਂ ਆਈ ਉਹ ਜ਼ਬਾਨ ਕਹਿ ਰਹੀ ਸੀ ਕੌਣ ਜਾਣਦਾ ਉਹ ਜ਼ਬਾਨ ਕਹਿੰਦੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਿੰਨੇ ਬਿਆਨ ਕਰਨੀ ਹੈ ਅੱਗੇ ਕਹਿੰਦੇ ਸਨ ਸਾਨੂੰ ਇੰਨੇ ਪੈਸੇ ਚਾਹੀਦੇ ਨੇ ਯਾਦ ਰੱਖੋ ਇਸ ਵਾਰ ਵਿੱਚ ਨਾ ਉਂਝ ਵੈਸੇ ਵਾਰ ਦਾ ਪਾਠ ਰੋਜ਼ ਕਰ ਲੈਣਾ ਚਾਹੀਦਾ ਇਸ਼ਨਾਨ ਕਰਦਿਆਂ ਕਰ ਲਓ 8 ਪੌੜੀਆਂ ਨੇ ਬੜੀ ਸੌਖੀ ਛੇਤੀ ਬੜੀ ਚੇਤੇ ਹੋ ਜਾਂਦੀ ਹੈ ਉੱਥੇ ਕਹਿੰਦੇ ਸਾਨੂੰ ਇੰਨਾ ਦਿਓਗੇ ਤਾਂ ਜਦੋਂ ਦੋ ਤੁਕਾਂ ਪੜ੍ਹੀਆਂ, ਇੱਕ ਬਚਨ ਹੁੰਦਾ ਕਿਆ ਸਾਲਾਹੀ ਸੱਚੇ ਪਾਤਸ਼ਾਹ। ਇਹ ਧੰਨ ਗੁਰੂ ਅਮਰਦਾਸ ਦੀ ਸਿਫਤ ਵਿੱਚ ਤੁਕ ਹੈ, ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਫਿਰ ਸੁਣਿਓ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਸੱਤੇ ਦਾ ਅਰਥ ਹੈ ਕਿ ਭਾਈ ਸੱਤਾ ਜੀ ਕਹਿਣ ਲੱਗੇ ਹੁਣ ਸਾਡੀ ਕੋਈ ਮੰਗ ਨਹੀਂ। ਗੁਰੂ ਅਮਰਦਾਸ ਝੋਲੀ ਅੱਡ ਕੇ ਖਲੋਤੇ ਆ, ਜਿਹੜਾ ਦਾਨ ਵੀ ਪਾ ਦੇਗਾ ਸਾਨੂੰ ਹਰ ਦਾਨ ਹੀ ਤੇਰਾ ਸਵੀਕਾਰ ਹੈ, ਕੋਈ ਸਾਡੀ ਸ਼ਰਤ ਨਹੀਂ। ਇਹ ਅਵਸਥਾ ਕਿਵੇਂ ਆ ਗਈ? ਮੇਰੀ ਫਿਰ ਬੇਨਤੀ ਹੈ ਭਾਈ, ਗੁਰੂ ਸਾਹਿਬ ਕਹਿੰਦੇ ਆ ਤੁਸੀਂ ਅਰਦਾਸ ਕਰੋ। ਉਹ ਅਵਸਥਾ ਲੱਭ ਜਾਏ ਕਿਹਦੇ ਮਾਂ ਦੇ ਉਧਰ ਵਿੱਚ ਜਿਹੜੀ ਸੁਰਤ ਜੁੜੀ ਸੀ, ਉਹ ਅਵਸਥਾ ਲੱਭ ਜਾਏ ਜਿਹੜਾ ਨਾਮ ਵਿੱਚ ਅੰਦਰ ਭਿੱਜਿਆ ਹੋਇਆ ਸੀ, ਵਾਪਸ ਘਰ ਆ ਜਾਈਏ। ਕੋਈ ਗੱਲ ਨੂੰ ਗੁਰੂ ਫਿਰ ਵੀ ਇੰਤਜ਼ਾਮ। ਭਾਈ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ, ਉਹ ਕਿਉਂਕਿ ਆਪ ਸਭ ਨੂੰ ਪਤਾ ਹੈ ਜਿਹੜੇ ਲਿਟਰੇਚਰ ਨਾਲ ਸੰਬੰਧਿਤ ਨੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨ ਵਾਸਤੇ ਵੀ ਟਿੱਕੀ ਹੋਈ ਸੁਰਤ ਚਾਹੀਦੀ ਹੈ। ਉਹਦੀ ਗੱਲ ਇੰਨੀ ਉੱਚੀ ਹੈ ਬੰਦੇ ਦੇ ਸਿਰ ਤੋਂ ਲੰਘ ਜਾਂਦੀ। ਕਿਤਾਬ ਰੱਖ ਕੇ ਕਹਿੰਦਾ ਪਤਾ ਨਹੀਂ ਕੀ ਬੋਲੀ ਜਾਂਦਾ, ਕੀ ਲਿਖ ਗਏ। ਉਹਨਾਂ ਸ਼ਬਦ ਕਿਹਾ ਸੀ, ਅੰਮ੍ਰਿਤਧਾਰੀ ਸਨ ਨਾ ਬਚਪਨ 'ਚ, ਜਪਾਨ ਗਏ, ਪਹਿਲਾਂ ਬੋਧੀ ਬਣ ਗਏ, ਫਿਰ ਸਵਾਮੀ ਰਾਮ ਦੇ ਪ੍ਰਭਾਵ ਥੱਲੇ ਆ ਕੇ, ਸਵਾਮੀ ਰਾਮ ਜੀ ਦੇ ਪ੍ਰਭਾਵ ਥੱਲੇ ਆ ਕੇ ਵੇਦਾਂਤੀ ਬਣ ਗਏ, ਭਗਵੇਂ ਕੱਪੜੇ ਪਾ ਲਏ, ਕੇਸ ਕਤਲ ਕਰ ਦਿੱਤੇ। ਪਰ ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਭਾਈ ਵੀਰ ਸਿੰਘ ਮਿਲੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ, ਸੱਚੀ ਮੁੱਚੀ ਅੰਦਰ ਨੂੰ ਰੰਗ ਲੱਗ ਗਿਆ। ਉਹ ਲਿਖਦੇ ਨੇ, ਮੈਂ ਬਹੁਤ ਸਮਾਂ ਪਹਿਲਾਂ ਆਪਣੇ ਬਾਪੂ ਦੇ ਘਰੋਂ ਬਹੁਤ ਦੂਰ ਚਲਾ ਗਿਆ ਸਾਂ। ਮੈਂ ਆਪਣੇ ਸ਼ਬਦਾਂ 'ਚ ਕਹਿ ਰਿਹਾ, ਮੈਂ ਬਿਲਕੁਲ ਉਹ ਸ਼ਬਦ ਨਹੀਂ ਵਰਤ ਰਿਹਾ ਜੋ ਲਿਖੇ। ਇਹਦਾ ਮਤਲਬ ਮੈਂ ਆਪਣੇ ਸਤਿਗੁਰੂ ਦੇ ਘਰ 'ਚੋਂ ਚਲਾ ਗਿਆ, ਬਹੁਤ ਦੂਰ ਨਿਕਲ ਗਿਆ, ਪਤਿਤ ਵੀ ਹੋ ਗਏ, ਮੈਂ ਸਭ ਕੁਝ ਛੱਡ ਬੈਠਾ ਅਤੇ ਮੇਰੇ ਮਨ 'ਚ ਸੀ ਮੈਂ ਵਾਪਸ ਜਾਵਾਂਗਾ। ਮੇਰੇ ਲਈ ਬਾਪੂ ਦੇ ਬੂਹੇ ਬੰਦ ਹੋ ਚੁੱਕੇ ਹੋਣਗੇ, ਦਰਵਾਜ਼ੇ ਬੰਦ ਹੋ ਚੁੱਕੇ ਹੋਣਗੇ। ਕਹਿੰਦਾ ਮੈਂ ਮੁੱਦਤਾਂ ਬਾਅਦ ਵਾਪਸ ਆਇਆ, ਅਜੇ ਵੀ ਮੇਰਾ ਸਤਿਗੁਰੂ ਬੂਹਾ ਖੋਲ੍ਹ ਕੇ ਮੇਰੀ ਇੰਤਜ਼ਾਰ ਕਰ ਰਿਹਾ ਸੀ ਕਿ ਵਾਪਸ ਜ਼ਰੂਰ ਆਏਗਾ। ਕਹਿਣ ਲੱਗੇ ਇਸ ਦੇ ਬੂਹੇ 'ਚ ਮੱਥਾ ਟੇਕਿਆ, ਇਹਦੇ ਸਰਦਲ ਦੇ ਉੱਤੇ ਗੁਰਮੁਖ ਮਿਲਿਆ, ਉਸ ਗੁਰਮੁਖ ਨੇ ਸੀਸ 'ਤੇ ਹੱਥ ਰੱਖਿਆ, ਉੱਥੋਂ ਕਵਿਤਾ ਦਾ ਜਨਮ ਹੋਇਆ, ਉੱਥੋਂ ਪੰਜਾਬੀ 'ਚ ਲਿਖਣ ਦਾ ਜਨਮ ਹੋਇਆ। ਮੇਰੇ ਕਹਿਣ ਤੋਂ ਮੁਰਾਦ ਗੁਰੂ ਹਮੇਸ਼ਾ ਹੀ ਦਰਵਾਜ਼ੇ ਖੋਲ੍ਹ ਕੇ ਵੇਖ ਰਿਹਾ ਕਿ ਵਾਪਸ ਜ਼ਰੂਰ ਆਏਗਾ। ਜਿਹੜੇ ਜਾ ਚੁੱਕੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ, ਤਮੇ ਅਧੀਨ, ਲਾਲਚ ਅਧੀਨ, ਆ ਨਾਟਕ ਚੇਟਕ ਛਲਾਵੇ ਅਧੀਨ, ਜਿਹੜੇ ਛੱਡ ਕੇ ਜਾ ਚੁੱਕੇ ਆ ਗੁਰਮੁਖੋ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਵਰਗਾ ਘਰ ਕੋਈ ਨਹੀਂ ਜੇ ਮਿਲਣਾ, ਵਾਪਸ ਆ ਜਾਓ। ਇੱਥੇ ਗਈ ਹੋਈ ਅਵਸਥਾ ਵੀ ਦੁਬਾਰਾ ਮਿਲ ਜਾਂਦੀ ਹੈ। ਮਹਾਰਾਜ ਜੀ ਨੇ ਇੱਥੇ ਸ਼ਬਦ ਕਿਹਾ, ਗਈ ਬਹੋੜ, ਇਹ ਅਰਦਾਸ ਕਰੀਏ ਜਿਹੜੀ ਅਵਸਥਾ ਨਾਮ ਦੀ ਵਾਪਸ ਦੇ ਦਿਓ ਸਤਿਗੁਰੂ। ਗਈ ਬਹੋੜ ਬੰਦੀ ਛੋੜ, ਬੰਧਨਾਂ ਨੂੰ ਕੱਟਣ ਵਾਲੇ, ਨਿਰੰਕਾਰ ਦੁਖਦਾਰੀ, ਆਪ ਜੀ ਦਾ ਕੋਈ ਰੂਪ ਨਹੀਂ, ਦੁੱਖਾਂ ਤੋਂ ਖਹਿੜਾ ਛਡਾਉਣ ਵਾਲੇ, ਕਰਮ ਨਾ ਜਾਣਾ, ਧਰਮ ਨਾ ਜਾਣਾ। ਬੜੀ ਸਿੱਧੀ ਗੱਲ ਕਹੀ ਕਿ ਮੈਨੂੰ ਅਵਸਥਾ ਵਾਪਸ ਮਿਲ ਜਾਏ, ਮੇਰਾ ਕਰਮ ਕੋਈ ਨਹੀਂ, ਮੈਂ ਕੋਈ ਧਰਮ ਦੇ ਕੰਮ ਵੀ ਨਹੀਂ ਕਰਦਾ, ਅਤੇ ਸੱਚੀ ਦੱਸਾਂ ਸਤਿਗੁਰੂ ਜੀ, ਅੰਦਰੋਂ ਮੈਂ ਰੱਜ ਕੇ ਲਾਲਚੀਆਂ, ਬਾਹਰੋਂ ਮੈਂ ਵਿਖਾਵਾ ਕਰੀ ਬੈਠਾ। ਸੱਚੀ ਹੈ ਜੀ, ਆਪਣੀ ਮੈਂ ਗੱਲ ਕਰ ਰਿਹਾ। ਲੋਭੀ ਮਾਇਆਧਾਰੀ, ਅੰਦਰ ਨੂੰ ਮਾਇਆ ਨੇ ਖਚਿਤ ਕੀਤਾ ਹੋਇਆ। ਅਗਲਾ ਬਚਨ, ਨਾਮ ਪਰਿਓ ਭਗਤ ਗੋਬਿੰਦ ਕਾ, ਥੋੜ੍ਹੇ ਜਿਹੇ ਦੇ ਅਰਥ, ਸਾਰੀ ਦੁਨੀਆ ਮੈਨੂੰ ਤੇਰਾ ਭਗਤ ਕਹਿੰਦੀ, ਆਪ ਜੀ ਦਾ ਭਗਤ ਕਹਿੰਦੀ, ਇਹ ਰਾਖੋ ਪੈਜ ਤੁਮਾਰੀ, ਜੇ ਮੈਨੂੰ ਸੰਗਤ ਸਿੱਖ ਕਹਿੰਦੀ ਹੈ, ਮੈਨੂੰ ਸਿੱਖ ਤੁਹਾਡਾ ਭਗਤ ਕਹਿੰਦੀ ਹੈ, ਸੰਗਤ ਭਗਤ ਕਹਿੰਦੀ ਹੈ, ਦਾਸ ਕਹਿੰਦੀ ਹੈ, ਹੇ ਸਤਿਗੁਰੂ ਇਸ ਸ਼ਬਦ ਦੀ ਲਾਜ ਰੱਖ ਲਿਆ ਜੇ। ਫਿਰ ਸੁਣਿਓ, ਗੁਰੂ ਰਾਮਦਾਸ ਜੀ ਦਾ ਬਚਨ ਉਦਣ ਅਸੀਂ ਇੱਕ ਪੜ੍ਹਿਆ ਸੀ, ਹਮਰੀ ਜਾਤ ਪਾਤ ਗੁਰ ਸਤਿਗੁਰ, ਸਾਡੀ ਜਾਤੀ ਸਾਡੀ ਗੋਤ ਗੁਰੂ ਹੀ ਹੈ ਪੂਰਾ। ਹਮਰੀ ਜਾਤ ਪਾਤ ਗੁਰ ਸਤਿਗੁਰ, ਖੰਮ ਵੇਚੋ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਮੇਰਾ ਨਾਮ ਪੈ ਗਿਆ ਗੁਰੂ ਨਾਨਕ ਸਾਹਿਬ ਦਾ ਸਿੱਖ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ, ਜਨ ਕੇ ਆਪਣੇ ਸੇਵਕ ਦੀ ਲਾਜ ਰੱਖੋ। ਗੁਰਮੁਖੋ ਏਡੀ ਵੱਡੀ ਬਖਸ਼ਿਸ਼। ਭਗਤ ਸਦਨਾ ਜੀ ਦਾ ਸ਼ਬਦ ਹੈ ਜੀ, ਉਹਦੀ ਆਰੰਭਤਾ ਹੈ, ਨ੍ਰਿਪ ਕੰਨਿਆ ਕੈ ਕਾਰਨੇ ਇੱਕ ਭਇਆ ਭੇਕ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਇੱਕ ਰਾਜੇ ਦੀ ਬੇਟੀ ਨੂੰ ਵਿਆਹ ਦੇ ਲਈ एक बंदे ने विष्णु का रूप धारण किया, रूप धारण कर लिया। मेरी फिर बेनती इहो जिहियां जिहड़ियां घटनावां शब्दां विच आउंदियां ने उहनां नूं लुकाइए ना, क्योंकि बाहर बैठिया तो डर लगता है जी मंजी साहब आह गल होगी जी, ये किसे अर्थ जाके देख लियो। राजे की बच्ची नूं विआह लई, राजे की बच्ची प्रण किया मैं विष्णु जी नाल विआह कराउणा है, सारे टीकाकार कहिंदे आ जी। एक पखंडी ने वो रूप धारण कर लिया, बाहां बूहां फिट करा लिया, एक वा उन्हें गरुड़ का वाण भी बनवा लिया, विआह भी हो गया। हुण राजे ते हमला होया ते उहदे मन च आया भी चलो मेरा तां जवाई एडी ताकत वाला है, हुण उहने अपने जवाई नूं सच एवे कि राजे ने अपने जवाई नूं जिहड़ा भेकामी बंदा स्वार्थी बंदा उहदा अंदर भी झुक गया, कहिंदा परमात्मा मैं तेरे नाम ते भेक कर लै बैठा वां, हुण किरपा कर तूं अपने भेक दी लाज रख लै। मेरी अर्ज है बचन है कि नृप कन्या का कारण एक भया भेक धारी, कामार्थी स्वार्थी वाकी पैज सवारी, तू तो उन्हां दियां भी पैजा सवार दित्तियां जिन्हां ने तेरे नाम दे तले पखंड किया। इत्थे महाराज कहिंदे मैनू लोग तेरा भगत कहिंदे आ, ते तुसी कृपा करो मेरी पैज जरूर रखो।
हर जीओ निमाणिया तू माण,
सतगुरु रहाओ दे बचन कह रहे ने हर जीओ, हरी जी तुसी जिदा किते मान नहीं, गुरमुखो सुनियो जिसनू किते मान नहीं मिलदा, मेरा वैगुरु निमाणिया दा मान है, जिनू कोई इज्जत नहीं देंदा उन्हूं वैगुरु जी इज्जत देंदे आ। हर जीओ निमाणिया तू माण, सची मुची तू जिदा कोई मान ना करे उस दा सन्मान कर। देखो महाराज अगे बचन कर रहे आ,
ने चीजियां चीज करे मेरा गोविंद,
ना चीजियां चीज करे मेरा गोविंद। चीज दा अर्थ वैसे पदार्थ भी हुंदा है, नचीजियां दा अर्थ जिहड़ा किसे काम दा नहीं, सीधे अर्थ करिए सची मुची जिहड़ा किसे काम दा नहीं, किसे भी अर्थ नहीं। वाहिगुरु जी तुसी नकम्मियां नूं भी काम वाले बना दिंदे हो, तुसी आकार थे जिहड़े बंदे ने उहनां नूं भी सकार थे बनांदे हो। नचीजियां चीज करे मेरा गोविंद, वह मेरा वाहिगुरु नचीजियां नूं चीज बना दिंदा है, इउं कह लो जिहड़े किसे काम दे नहीं उन्हां नूं भी महान बना दिंदा है।
तेरी कुदरत कौ कुरबान,
वाहिगुरु मैं तेरी शक्ति तो, कुदरत दा अर्थ ताकत, तुहाडी ताकत तो तुहाडी शक्ति तो कुरबान जाना, क्योंकि जिन्हों समाज थले लाना चाहे खिमा कर दिओ, जे रब इज्जत देण ते आ जाए सारी दुनिया एक पासे खलो जाए, जिहदे सिर ते वाहिगुरु ने ताज रखना उहदी इज्जत कोई भी मिट्टी च नहीं रोल सकदा। ऐसी लाल तुझ बिन कौन करे, गरीब निवाज गुसैया मेरा मत है छतर धरे, जाकी छोत जगत को लागे ता पर तू ही टरे, नीचे ऊंच करे मेरा गोविंद। नचीजियां चीज करे प्यारियो, नीचे ऊंच करे मेरा गोविंद। महाराज कहने काहू ते ना डरे, वह किसी तो डरेगा थोड़ा भी, इहनू उच्चा चक्कन लगा फलाने बंदे नू पुछ लो, फलाने तो फलाने बॉस नू पुछ लो, रब नू वो अपने फैसले आप करदा जी, भी वह पूछना मसलत धरै, जो किश करै सो आपे करै। इस घर विच इस पंथ च बड़ा कुछ वापरिया है। मैं एक छोटी जी उदाहरण आप जी नूं होर दे देना, असी एक सिख दा नाम बड़े अदब नाल लैने आ, चलो महाराजा रणजीत सिंह तां वह राजे दे रूप जो देखने आ, आप जी नूं पता होना है आह जिहड़ी इमारत है दरबार साहब दी खूण सोना लवाया महाराजा रणजीत सिंह ने, ज्ञानी संत सिंह गुरमुख सिंह उहनां राहीं, जेड़ी इमारत अबदाली ने कुप्पे रख के उड़ा दित्ती सी, इस इमारत की दोबारा जेड़ी नींह रखी सरदार जस्सा सिंह आहलूवालिया ने, आप जी नूं पता होना है। मैं सिर्फ एक उदाहरण देन लगा, सरदार जस्सा सिंह इन्हां दे पिता सरदार बदर सिंह सन, मामे का नाम सरदार बाग सिंह सी, क्या जांदा इन्हां दे लई अरदास इन्हां दे माता पिता ने गुरु गोबिंद सिंह दे चरणां च कीती सी, ते महाराज जी ने कहा सी तुहाडे कर गुरु का लाल होवेगा। समा आया सरदार जस्सा सिंह जी का जन्म होया, चार साल की उम्र सी, पिता बदर सिंह चढ़ाई कर गया। मैं सिर्फ एक बेनती कर लगा इस घर की सेवा च किन्नी बरकत है, जे कोई भावना सहित करे तो ਇੱਥੇ ਇਹਨਾਂ ਦੀ ਮਾਤਾ ਬਾਰੇ ਰਤਨ ਸਿੰਘ ਭੰਗੂ ਲਿਖਦਾ, ਕਹਿੰਦੇ ਸਰਦਾਰ ਜੱਸਾ ਸਿੰਘ ਦੀ ਮਾਈ ਆਪਣੇ ਗਾਤਰੇ ਦੇ ਨਾਲ ਗੁਰਬਾਣੀ ਦੀ ਪੋਥੀ ਰੱਖਦੀ ਸੀ। ਉਹ ਦੋ ਤਾਰਾਂ ਵਜਾ ਕੇ ਕੀਰਤਨ ਕਮਾਲ ਦਾ ਕਰਦੀ ਸੀ ਮਾਤਾ ਇਹਨਾਂ ਦੀ, ਆਸਾ ਕੀ ਵਾਰ ਦਾ ਕੀਰਤਨ ਕਰਨਾ ਕਮਾਲ ਦਾ। ਉਸਨੇ ਆਪਣੇ ਬੱਚੇ ਨੂੰ ਕੀਰਤਨ ਸਿਖਾਇਆ। ਮੈਂ ਸੰਖੇਪ ਜੀ ਬੇਨਤੀ ਕਰਾਂ, ਦਿੱਲੀ ਲੈ ਕੇ ਗਈ ਮਾਤਾ ਸੁੰਦਰੀ ਜੀ ਕੋਲ, ਉੱਥੇ ਮਾਈ ਨੇ ਕੀਰਤਨ ਕੀਤਾ ਮਾਤਾ ਇਹਨੀ ਦੇ ਨਾਲ ਸਰਦਾਰ ਜੱਸਾ ਸਿੰਘ। ਮਾਤਾ ਸੁੰਦਰੀ ਜੀ ਨੇ 7 ਸਾਲ ਆਪਣੇ ਕੋਲ ਰੱਖ ਕੇ ਤਾਲੀਮ ਦਵਾਈ। ਮੈਂ ਸੰਖੇਪ ਜੀ ਬੇਨਤੀ ਕਰਾਂ, ਵਾਪਸ ਆਏ, ਉੱਥੇ ਤੀਰਾਂ ਦਾ ਪੱਥਾ ਦਿੱਤਾ, ਉੱਥੇ ਹੋਰ ਬਖਸ਼ਾਂ ਬਹੁਤ ਦਿੱਤੀਆਂ, ਗੁਰਜ ਦਿੱਤੀ, ਅਤੇ ਨਾਲ ਗੋਦੀ 'ਚ ਬਿਠਾ ਕੇ ਕਿਹਾ ਸੀ ਇਹ ਪੰਥ ਦਾ ਪਾਤਸ਼ਾਹ ਹੋਵੇਗਾ, ਇਹਦੀ ਔਲਾਦ ਦੁਆਰੇ ਸੱਚੀ ਮੁੱਚੀ ਚੋਬਦਾਰ ਕਸ ਆਸਿਆਂ ਵਾਲੇ ਖਲੋਣਗੇ। ਇੱਥੇ ਆ ਕੇ ਕੀਰਤਨ ਕੀਤਾ ਜੀ। ਸਰਦਾਰ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਮੰਗ ਲਿਆ ਮਾਂ ਤੋਂ ਅਤੇ ਮਾਮੇ ਕੋਲੋਂ, ਇੱਥੇ ਪੰਥ ਦਲ ਪੰਥ ਦੀ ਸੇਵਾ ਕਰਨ ਲੱਗ ਪਏ। ਸੇਵਾ ਕੀ ਦਿੱਤੀ ਕਿ ਪੜ੍ਹਿਆ ਲਿਖਿਆ ਜੀ, ਦਿੱਲੀਓਂ ਪੜ੍ਹ ਕੇ ਆਇਆ, ਪਰ ਉਹ ਪੰਜਾਬੀ ਠੇਠ ਨਹੀਂ ਸਨ ਬੋਲਦੇ, ਇੱਧਰ ਮਾਝੇ ਵਾਲੀ, ਉਹ ਹਿੰਦੀ ਜ਼ਿਆਦਾ ਬੋਲਦੇ ਸਨ, ਫਾਰਸੀ ਪੜ੍ਹੇ ਸਨ, ਹਮਕੋ ਤੁਮਕੋ ਬੋਲਣਾ। ਉਹ ਵੰਡ ਕੇ ਦਾਣਾ ਦਿੰਦੇ ਸਨ ਘੋੜਿਆਂ ਦਾ, ਅਤੇ ਇੱਕ ਉਮਰ ਛੋਟੀ ਸੀ, ਜਿਹਨੇ ਲੰਘਣਾ ਉਹਨੇ ਕਿਤੇ ਕਿਸੇ ਨੇ ਛੋਟਾ ਜਿਹਾ ਥੱਪੜ ਲਾ ਜਾਣਾ, ਕਿਸੇ ਨੇ ਉਹਦੀ ਆਵਾਜ਼ ਦੀ ਸਰਦਾਰ ਜੱਸਾ ਸਿੰਘ ਦੇ ਬੋਲਾਂ ਦੀ ਨਕਲ ਉਤਾਰ ਦੇਣੀ। ਸਰਦਾਰ ਕਪੂਰ ਸਿੰਘ ਕੋਲ ਇੱਕ ਦਿਨ ਗਏ ਜੱਸਾ ਸਿੰਘ ਹੋਣੀ, ਉਹ ਰੱਖ ਕੇ ਜਿਹੜਾ ਜਿਹਦੇ 'ਚ ਦਾਣਾ ਵੰਡਦੇ ਸਨ ਪੜੋਪਾਂ ਰੱਖ ਕੇ, ਕਹਿੰਦੇ ਮੈਂ ਨਹੀਂ ਇਹਨਾਂ ਦੇ ਦਾਣੇ ਵੰਡ ਸਕਦਾ। ਰੋਣ ਲੱਗ ਪਏ, ਮੈਂ ਦਾਣਾ ਨਹੀਂ ਵੰਡ ਸਕਦਾ, ਮੇਰਾ ਮਜ਼ਾਕ ਉਡਾਉਂਦੇ ਨੇ, ਮੇਰੀ ਛੇੜ ਪਾ ਦਿੱਤੀ, ਖਮਕੋ ਤੁਮਕੋ। ਕਹਿੰਦੇ ਸਰਦਾਰ ਕਪੂਰ ਸਿੰਘ ਨੇ ਸੁਣਿਆ ਅਤੇ ਉਸ ਨੂੰ ਗੋਦੀ 'ਚ ਸਮਝੋ ਵੀ ਗਲਵੱਕੜੀ 'ਚ ਲੈ ਲਿਆ, ਅਤੇ ਅਦਬ ਨਾਲ ਕਹਿਣ ਲੱਗੇ, ਦੇਖ ਬੇਟਾ, ਮੈਂ ਘੋੜਿਆਂ ਦੀ ਲਿੱਦ ਸੱਟਣਾ ਵੇ ਸੰਗਤ ਦੀ, ਇਸ ਪੰਥ ਦੇ ਘੋੜਿਆਂ ਦੀ ਲਿੱਦ ਸੱਟਣ ਵਾਲਿਆਂ ਨੂੰ ਜੇ ਪੰਥ ਨਵਾਬ ਬਣਾ ਸਕਦਾ, ਤੂੰ ਪੜ੍ਹਿਆ ਲਿਖਿਆ ਹੈ, ਇਹਨਾਂ ਦੀ ਸੇਵਾ ਨਾ ਛੱਡੀ, ਹੋ ਸਕਦਾ ਤੈਨੂੰ ਇੱਕ ਦਿਨ ਇਹ ਪਾਤਸ਼ਾਹ ਬਣਾ ਦੇਣਗੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਇਸ ਪੰਥ ਦੀ ਸੇਵਾ ਨਾ, ਉਹ ਗੁਰਮੁਖੋ, ਪੰਥ ਨੂੰ ਪੰਥ ਜਾਣ ਕੇ ਸੇਵਾ ਕਰੋਗੇ ਤੇ ਤਾਜ ਸਿਰ ਤੇ ਹੋਣਗੇ, ਜੇ ਪੰਥ ਦਾ ਮਜ਼ਾਕ ਉਡਾਓਗੇ ਤੇ ਤਾਜ ਰੁੱਲ ਜਾਣਗੇ। ਉਹਨਾਂ ਕਿਹਾ, ਤੂੰ ਸੇਵਾ ਨਾ ਛੱਡੀ, ਇਹਨਾਂ ਦੀ ਗੱਲ ਨਾ ਮੋੜੀ, ਇਹ ਮੇਰੇ ਵਰਗੇ ਬੰਦੇ ਨੂੰ, ਲਿੱਦ ਸੱਟਣ ਵਾਲੇ ਨੂੰ ਜੇ ਨਵਾਬ ਬਣਾ ਦਿੰਦੇ ਆ, ਤੈਨੂੰ ਪਾਤਸ਼ਾਹ ਕਿਉਂ ਨਹੀਂ ਬਣਾਉਣਗੇ। ਮੈਂ ਬੇਨਤੀ ਕਰਾਂ, ਅਦਰੂਨੀ ਤੌਰ 'ਤੇ ਵੀ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਆ, ਗੁਰਮੁਖੋ ਨਿਮਾਣਿਆਂ ਦਾ ਮਾਣ ਬਣਦੇ ਆ।
ਰਹਾਓ ਜੈਸਾ ਬਾਲਕ ਭਾਈ ਸੁਭਾਈ,
ਜਿਵੇਂ ਅੱਗੇ ਹੁਣ ਫਿਰ ਸਾਨੂੰ ਸਮੱਤ ਦਿੰਦੇ ਆ, ਭਾਈ ਇਸ ਤਰ੍ਹਾਂ ਅਰਦਾਸ ਕਰੋ ਵਾਹਿਗੁਰੂ ਬਖਸ਼ਦਾ। ਜਿਵੇਂ ਇੱਕ ਬੱਚਾ ਸੁਬੈਕਣ ਹੀ ਕੋਈ ਗਲਤੀ ਕਰਦਾ ਹੈ,
ਲੱਖ ਅਪਰਾਧ ਕਮਾਵੇ,
ਇੱਕ ਨਹੀਂ ਦੋ ਨਹੀਂ ਉਹ ਲੱਖਾਂ ਗਲਤੀਆਂ ਕਰਦਾ। ਇਸ ਨੂੰ ਫਿਰ ਸੁਣਿਓ, ਗਲਤੀ ਕਰਨਾ ਬੰਦੇ ਦਾ ਸੁਭਾਅ ਹੈ, ਪਰ ਗਲਤੀ ਕਰਕੇ ਇਹ ਸਿੱਧ ਕਰੀ ਜਾਣਾ ਮੈਂ ਗਲਤ ਹੈ ਹੀ ਨਹੀਂ, ਮੈਂ ਗਲਤ ਹੈ ਹੀ ਨਹੀਂ, ਚੇਤੇ ਰੱਖਿਓ ਏਦੂ ਵੱਡਾ ਬੱਜਰ ਪਾਪ ਕੋਈ ਨਹੀਂ। ਮਹਾਰਾਜ ਕਹਿੰਦੇ ਇੱਕ ਗਲਤੀ ਨਹੀਂ ਦੋ ਗਲਤੀ ਨਹੀਂ, ਬੱਚਾ ਲੱਖਾਂ ਗਲਤੀਆਂ ਕਰਦਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਲੱਖਾਂ ਗੁਨਾਹ ਕਰ ਰਿਹਾ ਹੈ,
ਕਰ ਉਪਦੇਸ਼ ਛਿੜਕੇ ਬਹੁ ਭਾਤੀ।
ਪਰ ਦੇਖੋ ਬਾਪੂ ਦਾ ਸੁਭਾਅ ਕੀ ਹੈ, ਬਾਪੂ ਬੱਚੇ ਨੂੰ ਮਾਰਨਾ ਥੋੜ੍ਹਾ ਚਾਹੁੰਦਾ ਜੀ, ਉਹ ਚਪੇੜ ਮਾਰਨ ਦਾ ਉਹਦਾ ਮਕਸਦ ਇਹ ਨਹੀਂ ਮਰ ਜਾਏ, ਉਹ ਮਾਰਨਾ ਨਹੀਂ ਚਾਹੁੰਦਾ, ਉਹ ਝਿੜਕ ਕੇ ਸੁਧਾਰਨਾ ਚਾਹੁੰਦਾ ਹੈ। ਬਾਪੂ ਝਿੜਕਾਂ ਮਾਰਦਾ ਅਤੇ ਕਈ ਤਰੀਕਿਆਂ ਨਾਲ ਝਿੜਕਾਂ ਮਾਰ ਕੇ, ਡਰਾਵੇ ਦੇ ਕੇ, ਫਿਜ਼ੀਕਲ ਤੌਰ 'ਤੇ ਉਹਨੂੰ ਸਮਝਾਉਣ ਦਾ ਯਤਨ ਕਰਦਾ ਹੈ।
ਬਾਹੜ ਪਿਤਾ ਗੱਲ
ਲਾਵੇ, ਦੁਬਾਰਾ ਬਾਪ ਆਪਣੇ ਪੁੱਤਰ ਨੂੰ ਆਪਣੇ ਗਲੇ ਨਾਲ ਲਾ ਲੈਂਦਾ। ਉਹ ਲੱਖਾਂ ਗਲਤੀਆਂ ਕੀਤੀਆਂ ਹੋਣ ਅਤੇ ਬਾਪ ਝਿੜਕ ਕੇ ਗਲੇ ਨਾਲ ਲਾ ਲੈਂਦਾ। ਗੁਰਮੁਖੋ, ਜੇ ਮੰਨੇ ਆਪਾਂ ਗਲਤੀਆਂ ਕਰ ਬੈਠੇ ਹਾਂ ਅਤੇ ਗੁਰੂ ਸਾਹਮਣੇ ਖਲੋ ਕੇ ਮੰਨ ਲਈਏ ਕੀਤੀਆਂ ਨੇ ਕਿ ਗੁਰੂ ਬਖਸ਼ਦਾ ਨੇ। ਮਹਾਰਾਜ ਕਹਿੰਦੇ ਬਾਪੂ ਫਿਰ ਗਲੇ ਨਾਲ ਲਾਂਦਾ ਹੈ,
ਪਿਛਲੇ ਔਗਣ ਬਖਸ਼ ਲਏ ਪ੍ਰਭ,
ਪਿਛਲੇ ਕੀਤੇ ਹੋਏ ਗੁਨਾਹ ਜਿਹੜੇ ਨੇ ਉਹ ਪਿਆਰਾ ਵਾਹਿਗੁਰੂ ਬਖਸ਼ ਦਿੰਦਾ। ਜਦੋਂ ਕੋਈ ਕਹਿੰਦਾ ਮੈਂ ਭੁੱਲ ਕੀਤੀ ਹੈ,
ਅੱਗੇ ਮਾਰਗ ਪਾਵੇ,
ਅੱਗੋਂ ਇੰਨੀ ਸਮੱਤ ਦਿੰਦੇ ਨੇ ਕਿ ਉਹਨੂੰ ਬੁਰੇ ਰਸਤੇ 'ਤੇ ਪੈਣ ਹੀ ਨਹੀਂ ਦਿੰਦੇ।
ਇਹ ਨਹੀਂ ਕਿ ਇੱਕ ਗਲਤੀ ਕੀਤੀ ਇੱਥੋਂ ਅੰਮ੍ਰਿਤ ਛਕਿਆ, ਦੂਜੀ ਕੀਤੀ ਕੇਸਗੜ੍ਹ ਤੋਂ ਛਕ ਕੀਤੀ ਦਿੱਲੀ ਅੱਪੜ ਗਏ, ਨਹੀਂ ਨਹੀਂ ਇਸ ਤਰ੍ਹਾਂ ਨਹੀਂ ਮਾਫ ਕਰਦਾ ਪਿਆ। ਉਹ ਇੰਨੀ ਸਮੱਤ ਦਿੰਦਾ ਕਿ ਗੁਰਮੁਖੋ ਪਿਛਲੇ ਔਗਣ ਬਖਸ਼ ਲੈਂਦਾ, ਅੱਗੋਂ ਰਸਤਾ ਹੀ ਸਹੀ ਦੇ ਦਿੰਦਾ। ਇਨਸਾਨ ਭਟਕਦਾ ਕੀ ਨਹੀਂ,
ਹਰ ਅੰਤਰ ਜਾਮੀ ਸਭ ਵਿਦ ਜਾਣੈ,
ਅੰਦਰ ਦੀਆਂ ਜਾਣਨ ਵਾਲਾ ਵਾਹਿਗੁਰੂ ਸਾਰੀਆਂ ਵਿਧਾਂ ਜਾਣ ਰਿਹਾ ਹੈ।
ਤਾਂ ਕਿਸ ਪਹ ਆਖ ਸੁਣਾਈ ਐ,
ਆਪਣੇ ਅੰਦਰ ਦੀ ਬਿਰਤਾ ਸੁਣਾਈਏ, ਉਹ ਅੰਤਰ ਜਾਮੀ ਹੈ।
ਕਹਿਣਾ ਕਥਨ ਨਾ ਪੀਜੈ ਗੋਬਿੰਦ,
ਬਾਹਰ ਦੀਆਂ ਗੱਲਾਂ ਨਾਲ, ਕਥਾਵਾਂ ਨਾਲ, ਕਹਾਣੀਆਂ ਨਾਲ ਉਸ ਗੋਬਿੰਦ ਨੇ ਨਹੀਂ ਰਿਝਣਾ, ਨਹੀਂ ਪਿੱਜਣਾ।
ਹਰ ਭਾਵੈ ਪੈਜ ਰਖਾਈ ਐ,
ਭਾਵੈ ਪੈਜ ਰਖਾਈ ਐ, ਜਿਵੇਂ ਉਹਨੂੰ ਭਾਉਂਦਾ, ਜਿਹੜਾ ਉਹਨੂੰ ਚੰਗਾ ਲੱਗ ਜਾ ਉਹਦੀ ਇੱਜ਼ਤ ਰੱਖੇਗਾ ਰੱਖੇਗਾ। ਹਰ ਭਾਵੈ ਜੇ ਉਹ ਹਰੀ ਨੂੰ ਚੰਗਾ ਲੱਗ ਗਿਆ, ਪੈਜ ਰਖਾਈ ਐ, ਉਹਦੀ ਇੱਜ਼ਤ ਰੱਖਦੇ ਹਨ।
ਅਵਰ ਓਟ ਮੈਂ ਸਗਲੀ ਦੇਖੀ,
ਵਾਹਿਗੁਰੂ ਮੈਂ ਸਾਰੇ ਦੁਆਰੇ ਦੇਖ ਲਿਆ, ਸਭ ਦੀਆਂ ਓਟਾਂ ਦੇਖ ਲਈਆਂ ਨੇ, ਤੇਰੇ ਤੋਂ ਵੱਡੀ ਓਟ ਕੋਈ ਨਹੀਂ।
ਇੱਕ ਤੇਰੀ ਓਟ ਰਹਾਈ ਐ,
ਸਿਰਫ ਤੇਰਾ ਹੀ ਸਹਾਰਾ ਲਿਆ, ਕਿਸੇ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ। ਬੜੀਆਂ ਓਟਾਂ ਵੇਖੀਆਂ ਪਰ ਮੇਰੇ ਵਾਸਤੇ ਸਿਰਫ ਇੱਕ ਤੇਰੀ ਹੀ ਓਟ ਹੈ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ,
ਪੰਚਮ ਪਾਤਸ਼ਾਹ ਅੰਤ ਚ ਕਹਿ ਰਹੇ ਨੇ ਗੁਰਮੁਖੋ ਕਰੋ ਖਾਂ ਅਰਦਾਸ। ਉਹ ਵਾਹਿਗੁਰੂ ਸੁਣ ਕੇ ਅਵਸਥਾ ਬਖਸ਼ ਦਿੰਦੇ ਨੇ, ਉਹ ਨਤੀਜਿਆਂ ਨੂੰ ਚੀਜ਼ ਕਰ ਦਿੰਦੇ ਨੇ, ਉਹ ਨਿਮਾਣਿਆਂ ਦਾ ਮਾਣ ਬਣ ਜਾਂਦੇ ਨੇ, ਉਹ ਭੁੱਲਾਂ ਕਰਨ ਵਾਲੇ ਬੱਚਿਆਂ ਨੂੰ ਦੁਬਾਰਾ ਗਲੇ ਨਾਲ ਲਾ ਲੈਂਦੇ ਨੇ। ਵਾਹਿਗੁਰੂ ਦਿਆਲੂ ਨੇ, ਕਿਰਪਾਲੂ ਨੇ, ਉਹ ਆਪੇ ਬੇਨਤੀ ਸੁਣਦੇ ਹਨ।
ਆਪੇ ਸੁਣੈ ਬੇਨੰਤੀ,
ਕਿਰਪਾਲੂ ਜੀ ਤੁਹਾਡੀ ਬੇਨਤੀ ਜ਼ਰੂਰ ਸੁਣਗੇ।
ਪੂਰਾ ਸਤਿਗੁਰ ਮੇਲ ਮਿਲਾਵੈ,
ਸਤਿਗੁਰੂ ਜੋ ਆਪ ਪਰਮੇਸ਼ਵਰ ਚ ਮਿਲਿਆ ਹੋਇਆ ਉਹ ਜਗਿਆਸੂ ਨੂੰ ਮਿਲਾ ਦਿੰਦਾ ਹੈ।
ਸਭ ਚੂਕੈ ਮਨ ਕੀ ਚਿੰਤੀ,
ਜਿਹੜੀ ਮਨ ਦੇ ਅੰਦਰ ਚਿੰਤਾ ਹੈ, ਝੋਰਾ ਹੈ, ਪੂਰਾ ਸਤਿਗੁਰੂ ਕਿਰਪਾ ਕਰਕੇ ਉਹ ਚਿੰਤਾ ਵੀ ਅੰਦਰੋਂ ਦੂਰ ਕਰ ਦਿੰਦੇ ਨੇ, ਚਿੰਤਾ ਦਾ ਰੋਗ ਜੜੋਂ ਪੱਟ ਦਿੰਦੇ ਹਨ।
ਹਰ ਹਰ ਨਾਮ ਅਵਖਦ ਮੁਖ ਪਾਇਆ,
ਅਖੀਰ ਤੇ ਮਹਾਰਾਜ ਤਤ ਕਹਿ ਰਹੇ ਨੇ ਭਾਈ ਵਾਹਿਗੁਰੂ ਵਾਹਿਗੁਰੂ, ਖਰੀ ਖਰੀ ਦਾ ਜੋ ਨਾਮ ਹੈ ਉਹ ਸਾਡੇ ਮੁੱਖ ਚ ਪੈ ਗਿਆ, ਅਸੀਂ ਉਹ ਮੂੰਹ ਵਿੱਚ ਪਾਇਆ ਹੈ।
ਜਨ ਨਾਨਕ ਸੁਖ ਵਸੰਤੀ,
ਪਰਮਾਤਮਾ ਦਾ ਨਾਮ ਦਵਾਈ ਹੈ, ਉਹ ਮੁੱਖ ਚ ਪਾ ਲਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਂ ਸੁੱਖ ਨਾਲ ਵਸ ਰਹੀ ਹਾਂ, ਸੁੱਖ ਨਾਲ ਰਹਿ ਰਹੀ ਹਾਂ। ਸਾਰੇ ਸ਼ਬਦ ਦਾ ਤੱਤ ਭਾਵੇ ਭਾਈ, ਜੇ ਕੋਈ ਭੁੱਲ ਗਿਆ, ਆਤਮਕ ਅਵਸਥਾ ਗਵਾਚ ਗਈ ਹੈ, ਐਵੇਂ ਭਟਕਣ ਦੀ ਫਿਰ ਲੋੜ ਨਹੀਂ। ਆਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮਾਫ਼ੀ ਮੰਗੀਏ, ਸਤਿਗੁਰੂ ਅਸੀਂ ਭੁੱਲ ਗਏ ਹਾਂ। ਅਤੇ ਪੂਰਨ ਸਿੰਘ ਦੀ ਗੱਲ ਯਾਦ ਰੱਖਿਓ ਪ੍ਰੋਫੈਸਰ ਸਾਹਿਬ ਦੀ, ਕਿਤੇ ਵੀ ਚਲੇ ਜਾਓ ਗੁਰੂ ਗੋਬਿੰਦ ਸਿੰਘ ਦਰਵਾਜ਼ੇ 'ਚ ਖਲੋਤਾ ਇੰਤਜ਼ਾਰ ਜ਼ਰੂਰ ਕਰਦਾ ਹੈ, ਕਿਉਂਕਿ ਉਹਦਾ ਜਿੰਨਾ ਵੀ ਦੂਰ ਚਲਾ ਜਾਏਗਾ ਉਹਨੇ ਵਾਪਸ ਜ਼ਰੂਰ ਆਉਣਾ ਹੈ। ਆਓ ਥੋੜ੍ਹਾ ਜਿਹਾ ਆਪਾਂ ਨਾਮ ਜਪ ਲਈਏ ਜੀ, ਸਾਰੇ ਕਰੋ ਕਿਰਪਾ ਜੀ, ਉੱਚੀ ਆਵਾਜ਼ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਜੀ, ਕਿਉਂਕਿ ਅਖੀਰ 'ਤੇ ਮਹਾਰਾਜ ਨੇ ਕਿਹਾ ਨਾਮ ਨਾਮ ਹੀ ਜਪੀਏ, ਇਹ ਹੀ ਸੁੱਖ ਦੇ ਸਕਦਾ ਸਾਨੂੰ, ਇਹ ਹੀ ਅਵਸਥਾ ਵਾਪਸ ਲਿਆ ਸਕਦਾ। ਕਰੋ ਕਿਰਪਾ ਜੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਾਰੇ ਕਿਰਪਾ ਕਰੋ ਉੱਚੀ ਆਵਾਜ਼ 'ਚ ਘਰਾਂ ਬੈਠੇ ਵੀ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਾਰੇ ਕਿਰਪਾ ਕਰੋ।
ਸਤਨਾਮ ਵਾਹਿਗੁਰੂ,
ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
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 ਸਤ ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਆਏ ਦਰਬਾਰ 'ਚੋਂ ਹੁਕਮ ਦੀ ਵਿਚਾਰ ਕਰਦੇ ਹਾਂ ਇੱਕ ਨਹੀਂ ਬੇਅੰਤ ਪੋਲਾਂ ਸਥੂਲ ਸੂਖਸ਼ਮ ਰੂਪ ਵਿੱਚ ਹੋਈਆਂ ਸਤਿਗੁਰੂ ਔਰ ਸੰਗਤ ਬਖਸ਼ਣ ਯੋਗ ਹੈ ਆਓ ਭਾਈ ਸਾਹਿਬ ਜੀ ਤੋਂ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ